ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਣਾਈ ਰਹਾਉ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਸਮਰੱਥ ਸਤਿਗੁਰੂ ਜੀ ਪ੍ਰਤੱਖ ਪਾਰ ਬ੍ਰਹਮ ਦੀ ਦੇਹ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦਾ ਪਾਵਨ ਪਵਿੱਤਰ ਆਗਮਨ ਗੁਰਪੁਰਬ ਮਨਾਉਣ ਵਾਸਤੇ ਇਕੱਤਰ ਹੋਏ ਹੋ। ਸਾਧ ਸੰਗਤ ਜੀ, ਆਪ ਦੇਸ਼ਾਂ ਵਿਦੇਸ਼ਾਂ ਤੋਂ ਇਸ ਦਿਹਾੜੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹਾਜ਼ਰੀ ਭਰਦੇ ਹੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪੁਰਬ ਹੈ ਔਰ ਸਮੁੱਚੀ ਮਾਨਵਤਾ ਨੂੰ ਸਮੂਹ ਖਾਲਸਾ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਹਜ਼ੂਰ ਦੇ ਇਸ ਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਘਰ ਚੋਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵੇਲੇ ਹੁਕਮ ਦੀ ਦਾਤ ਬਖਸ਼ਦੇ ਨੇ ਉਸ ਦੀ ਵਿਚਾਰ ਆਪ ਜੀ ਰੋਜ਼ ਸਰਵਣ ਕਰ ਦੇਖੋ। ਆਓ ਅੱਜ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੁਕਮ ਹੈ ਇਸ ਦੀ ਵਿਚਾਰ ਕਰਾਂਗੇ ਔਰ ਇਸ ਦੇ ਨਾਲ ਨਾਲ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਭ ਤੇ ਰਹਿਮਤਾਂ ਦੀਆਂ ਦਾਤਾਂ ਬਖਸ਼ਣ ਵਾਲੇ ਗੁਰੂ ਰਾਮਦਾਸ ਜੀ ਮੱਥੇ ਦੀ ਤਕਦੀਰ ਬਦਲਣ ਵਾਲੇ ਗੁਰੂ ਰਾਮਦਾਸ ਜੀ ਦਰ ਢੱਖਿਆਂ ਦੀ ਪੱਤ ਰੱਖਣ ਵਾਲੇ ਧੰਨ ਗੁਰੂ ਰਾਮਦਾਸ ਜੀ ਸੱਚ ਹੈ ਦਰ ਦਰ ਤੇ ਰੋਟੀ ਦੀ ਖਾਤਰ ਆਤਰ ਹੋਇਆਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੇ ਧੰਨ ਗੁਰੂ ਰਾਮਦਾਸ ਜੀ ਐਸੇ ਦੀਨ ਦਿਆਲ ਸਤਿਗੁਰੂ ਜਿਸ ਦੇ ਘਰ ਵਿੱਚ ਸਦੀਆਂ ਤੋਂ ਭੋਗ ਅਤੇ ਮੋਖ ਦਾ ਪ੍ਰਵਾਹ ਚੱਲ ਰਿਹਾ ਹੈ ਇੱਥੇ ਸਰੀਰ ਦੀ ਤ੍ਰਿਪਤੀ ਵਾਸਤੇ ਅੱਠੇ ਪੈਰ ਗੁਰੂ ਕਾ ਲੰਗਰ ਤਿਆਰ ਹੈ ਤੇ ਇੱਥੇ ਆਤਮਾ ਦੀ ਤ੍ਰਿਪਤੀ ਵਾਸਤੇ ਜਿੱਥੇ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਕੀਰਤਨ ਹੁੰਦਾ ਹੈ ਉੱਥੇ ਰਾਤ ਵੀ ਸੰਗਤ ਜੀ ਜਦੋਂ ਸਿੱਖ ਸੇਵਾ ਕਰਦੇ ਨੇ ਗੁਰਸਿੱਖ ਇਸ਼ਨਾਨ ਕਰਾਉਂਦੇ ਨੇ ਕੋਈ ਵੇਲਾ ਅੱਠਾਂ ਪੈਰਾਂ 'ਚ ਐਸਾ ਨਹੀਂ ਜਦੋਂ ਗੁਰੂ ਰਾਮਦਾਸ ਜੀ ਦੀ ਘਰ ਵਿੱਚ ਕੋਈ ਗੁਰੂ ਕਾ ਸਿੱਖ ਬਾਣੀ ਨਾ ਪੜ੍ਹਦਾ ਹੋਵੇ ਨਿਰੰਤਰ ਜਿੱਥੇ ਸ਼ਬਦ ਦਾ ਪ੍ਰਵਾਹ ਚੱਲਦਾ ਹੈ ਉਸ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਮਾਲਕ ਜੀ ਆਪਣੀ ਸਿਫਤ ਕਰਨ ਦੀ ਤਾਕਤ ਬਖਸ਼ੋ ਆਪਣੀ ਸਿਫਤ ਕਰਨ ਦੀ ਤੌਫੀਕ ਬਖਸ਼ੋ ਆਪ ਵਿੱਚ ਕਵਰਤ ਕੇ ਤਨ ਕਰਕੇ ਮਨ ਕਰਕੇ ਸੁਰਤ ਕਰਕੇ ਆਪ ਰਹਿਮਤ ਕਰ ਦਿਓ ਤਾਂ ਜੋ ਆਪ ਜੀ ਦੀਆਂ ਸਿਫਤਾਂ ਕਰ ਸਕੀਏ ਜਿਤਨੇ ਆਪ ਸਤਿਗੁਰੂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਕਿਉਂਕਿ ਸੰਗਤ ਅੱਜ ਬਹੁਤ ਭਾਰੀ ਗਿਣਤੀ ਵਿੱਚ ਹਾਜ਼ਰ ਹੈ ਪ੍ਰਬੰਧਕ ਵੀਰਾਂ ਦਾ ਸੇਵਾਦਾਰਾਂ ਦਾ ਸਹਿਯੋਗ ਕਰੋ ਜਿੱਥੇ ਥਾਂ ਬੈਠਣ ਨੂੰ ਮਿਲਦੀ ਹੈ ਆਪ ਜੀ ਬੈਠਣ ਦਾ ਯਤਨ ਕਰੋ ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਜੋ ਘਰਾਂ ਵਿੱਚ ਵੀ ਸਰਵਣ ਕਰ ਰਹੇ ਹੋ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ
ਰਾਗ ਸੋਰਠ ਹੈ ਔਰ ਇਸ ਸੋਰਠ ਰਾਗ ਦੇ ਅੰਦਰ ਜੋ ਅੰਮ੍ਰਿਤ ਬਚਨ ਸਤਿਗੁਰਾਂ ਨੇ ਹੁਕਮ ਰੂਪ ਬਖਸ਼ਿਸ਼ ਕੀਤਾ ਹੈ ਇਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਬਾਰੇ ਸਤਿਗੁਰੂ ਦੇ ਘਰ ਦੇ ਰਬਾਬੀ ਕਿਉਂਕਿ ਜਿਸ ਪਾਤਸ਼ਾਹ ਜੀ ਦਾ ਹੁਕਮ ਆਉਂਦਾ ਹੈ ਉਸ ਸੰਬੰਧੀ ਥੋੜ੍ਹੀ ਜਿਹੀ ਸਿਫਤ ਆਰੰਭ ਵਿੱਚ ਜ਼ਰੂਰ ਕਰ ਲਿਆ ਕਰੀਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਬਾਰੇ ਸਤਿਗੁਰੂ ਜੀ ਦੇ ਰਬਾਬੀ ਭਾਈ ਬਲਵੰਡ ਜੀ ਰਾਏ ਬਲਵੰਡ ਦੀ ਤੇ ਭਾਈ ਸੱਤਾ ਜੀ ਇਹ ਬਚਨ ਕਰਦੇ ਨੇ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਤਖ਼ਤ ਤੇ ਬਿਰਾਜਮਾਨ ਨੇ ਤੇ ਉਹਨਾਂ ਦਾ ਜਿਹੜਾ ਸੱਚਾ ਚੰਦੋਵਾ ਹੈ ਉਹ ਝਿਲਮਿਲ ਕਰ ਰਿਹਾ ਹੈ ਉਹ ਚਮਕ ਰਿਹਾ ਹੈ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਇੱਕ ਨਾਲ ਬਚਨ ਹੋਰ ਕੀਤਾ ਜਿੱਧਰੋਂ ਆਪਾਂ ਸੂਰਜ ਚੜ੍ਹਦਾ ਪੂਰਬ ਕਹਿੰਦੇ ਹਾਂ ਆਪਣੀ ਸ਼ਬਦਾਵਲੀ 'ਚ ਇੱਕ ਲਫ਼ਜ਼ ਵਰਤਦੇ ਹਾਂ ਕਿ ਜਿੱਧਰੋਂ ਸੂਰਜ ਉੱਗਦਾ ਹੈ ਉੱਗਵਣ ਉਹ ਅਤੇ ਜਿੱਧਰ ਸੂਰਜ ਅਸਤ ਹੁੰਦਾ ਹੈ ਆਪਾਂ ਸ਼ਬਦ ਵਰਤਦੇ ਹਾਂ ਆਤਮਨ ਉਹ ਸੰਗਤ ਜੀ ਉਹ ਗੁਰੂ ਸਾਹਿਬ ਦੇ ਰਬਾਬੀ ਇਹ ਸ਼ਬਦ ਕਹਿੰਦੇ ਆ ਕਿ ਚੜ੍ਹਦੇ ਸੂਰਜ ਤੋਂ ਲੈ ਕੇ ਅਸਤ ਹੋਣ ਤੱਕ ਸੂਰਜ ਜਿਤਨਾ ਵੀ ਸੰਸਾਰ ਹੈ सारे संसार विच धन गुरु अर्जन देव जी का प्रकाश वरत रहा है। उगवनो तै आथवनो चौचक्की कियन लोहा, एक वचन भट्टां दा, क्योंकि गुरु साहब दे रबाबियां ने शब्द वरत्या अर्जन। कई बार आपां बेनती कीती है भट्ट साहिबान जी ने पंजवें सतगुरां ने शब्द वरत्या अर्जुन, उत्थे एक वचन करदे ने कहिंदे भाई तत विचार यह मथुरा, ये निचोड़ अर्क सिद्धांत की गल भट्ट जी कह रहे ने। संगत जी, तत विचार यह मथुरा, जग तारन को अवतार बनायो, जपियो जिन अर्जुन देव गुरु फिर संकट जोन गर्भ नायो। जिसने धन गुरु अर्जन देव जी नू जपिया, जिन्हां ने उन्हां दी बाणी नू जपिया, सच है वह बंदा गर्भ जोन तो बच जाता है। ऐसे दीन दयाल धन गुरु अर्जन देव जी महाराज, उन्होंने अपनी बाणी जो उचारण की, असी बाणी के बोहित कहने। साध संगत जी, 11 साल तक गुरु अर्जन देव महाराज अपने नाना गुरु धन गुरु अमरदास जी दी रहमता लेंदे रहे। जदों गुरु अमरदास ज्योति जो समाए ने, गुरु अर्जन देव महाराज जी दी आरबला आयु उस वक्त 11 साल दी है। 7 साल पिता गुरुदेव धन गुरु रामदास जी दी रहमता लिया। 18 साल दी उम्र च धन गुरु अर्जन देव जी गुरियाई ते विराजमन होए। 25 साल मेरे गुरु अर्जन देव जी ने रहमता वरताईया। 43 साल दे उम्र दे करीब धन गुरु अर्जन देव जी शहादत दा जाम पी गए। उन्हां दी देन आपां कदी नहीं भुल सकते। रहमता जो उन्हां कीतियां, उस सतगुरु जी ने अपनी मुबारक रसना तो 30 रागां विच बाणी उचारण कीती है। गुरु अर्जन देव जी ने ओही राग वरते ने जो पिता गुरुदेव धन गुरु रामदास जी ने वरते ने। महाराज सच्चे पातशाह 66 राग विच इस पवित्र बचन नू उचारण करदे हन।
सर्ब सुखां का दाता सतगुर।
पहला बचन महाराज अज बख्शिश करदे ने। संगत जी, समझो आप देशां परदेशां तो पुर मनान आए हो, ते अज गुरु रामदास ने पूरे सिखां नू की उपदेश दिता है। इस दरबार च हुक्मनामा आया है कि जिन्ने भी सुख ने, सारिया सुखां दा दाता, सुखां दा देण वाला केवल समर्थ पूरा सतगुरु है। फिर बेनती सुनियो कि हे मानवता, ए मनुखता, सारिया सुखां दियां जिन्नियां दाता ने, उन्हां दातां दा दाता, दाता बख्शन वाला केवल समर्थ सतगुरु है।
ताकि सरणी पाई है।
महाराज कहिंदे ने एक काम करो, जिहड़ा समुची मानवता नू सारियां दातां देण वाले ने, उस सतगुरु जी शरण विच अज पै जाओ, उस सतगुरु जी दे चरणा नाल जुड़ जाओ, जिहड़े सतगुरु सारियां दातां बख्शदे ने, उस सतगुरु जी दी शरण विच पै जाइए।
दर्शन भेटत होत आनंदा।
ओ सतगुरु कैसियां रहमता करदे ने, ते महाराज बख्शिश करदे ने, दर्शन भेटत होत आनंदा। फिर बेनती सुन, दर्शन दा लफ्ज़ ही अर सारे सी जानने आ, देखना पंजाबी च वेखना कह लो, फारसी विच दीदार कह लो। कहिंदे ने जिहड़ा सतगुरु जी दा दर्शन करदा है ना, ते अगला शब्द है भेटत। शब्द दोबारा पढ़ो तो।
दर्शन भेटत होत आनंदा।
दर्शन भेटत होत आनंदा। उंज वैसे भेट दा लफ्ज़ी अर्थ, हिंदी भी शब्द भेंट वरदे ने, भेट दा लफ्ज़ी अर्थ हुंदा है मिलना। पर जेड़ा टीका ए धर्म प्रचार कमेटी ने छापिया शब्दार्थ, उहदे विच भेट दा अर्थ कीता है के अपना सतगुरु जिन्हों भेटा लैके मिलना, कुछ ना कुछ भेट करना। फिर बेनती सुनियो संगत जी, इथे भेटा शब्द वरत्या, दान नहीं वरत्या, क्योंकि सतगुरु नूं आपां कौन आ दान देण वाले जी। भेटा विच ते दान विच फर्क है। दान बदो बंदा जदों देंदा है, जो कुछ मिलिया वह लोड़वंद नूं देंदा है, ते भेटा दा मतलब हुंदा है जिन्हों आपां नजराना कहने हैं। नजराना जा भेटा, एदा भाव यह है कि जिन्नियां दातां तुसी दित्तियां, एदी कोई कीमत नहीं, ਇੱਕ ਪੁਰਾਣੇ ਸਮੇਂ ਜੀ ਸਮਰਾਟ ਸਨ, ਸ਼ਹਿਨਸ਼ਾਹ ਸਨ। ਇੱਕ ਮੁਲਕ ਵਿੱਚ ਸਮਰਾਟ ਇੱਕੋ ਹੈ, ਸ਼ਹਿਨਸ਼ਾਹ ਇੱਕੋ ਹੈ, ਤੇ ਰਾਜੇ ਮਹਾਰਾਜੇ ਬਹੁਤ ਹੁੰਦੇ ਸਨ। ਹੁਣ ਮਹਾਰਾਜਿਆਂ ਨੂੰ ਸ਼ਹਿਨਸ਼ਾਹ ਕੰਟਰੋਲ ਕਰ ਰਿਹਾ, ਤੇ ਰਾਜੇ ਜਿਹੜੇ ਨੇ ਉਹ ਛਮਾਹੀ ਜਾਂ ਤਮਾਹੀ ਜਾਂ ਦੋ ਮਹੀਨੇ ਬਾਅਦ ਮਹੀਨੇ ਬਾਅਦ ਆਪਣੇ ਵੱਲੋਂ ਨਜ਼ਰਾਨਾ ਲੈ ਕੇ ਜਾਂਦੇ ਨੇ, ਤੇ ਕਦੀ ਰਾਜਾ ਕਹਿ ਸਕਦਾ ਕਿ ਬਾਦਸ਼ਾਹ ਸਲਾਮਤ, ਮੈਂ ਤੇਰੇ ਵਾਸਤੇ ਦਾਨ ਦੇਣ ਵਾਸਤੇ ਆਇਆ। ਨਹੀਂ ਪਿਆਰਿਓ, ਜਿਸ ਨੇ ਦਾਤ ਦਿੱਤੀ ਹੈ ਉਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਸਾਹਮਣੇ ਭੇਟਾ ਲੈ ਕੇ ਜਾਈਦਾ, ਦਾਨ ਨਹੀਂ। ਇਸੇ ਕਰਕੇ ਸਾਡੀ ਗੁਰਮਤ ਵਿੱਚ ਬੜਾ ਪਿਆਰਾ ਸ਼ਬਦ ਹੈ ਭੇਟਾ। ਆਪ ਜੀ ਗੁਟਕੇ ਸਾਹਿਬ ਲੈਂਦੇ ਹੋ ਦੁਕਾਨ ਤੋਂ, ਜਿਹਨੂੰ ਨਹੀਂ ਪਤਾ ਉਹ ਸ਼ਾਇਦ ਹੋ ਸਕਦਾ ਲਿਖ ਦੇਵੇ, ਪਰ ਉਹਦੇ ਤੇ ਕਦੀ ਲਿਖਿਆ ਨਹੀਂ ਮਿਲੇਗਾ ਮੁੱਲ, ਲਿਖਿਆ ਮਿਲੇਗਾ ਭੇਟਾ। ਜਦੋਂ ਆਪ ਜੀ ਪੋਥੀ ਸਾਹਿਬ ਲਓਗੇ ਲਿਖਿਆ ਮਿਲੇਗਾ ਭੇਟਾ। ਇਹਦਾ ਮਤਲਬ ਇਹ ਹੈ, ਕਥਾ ਕੀਰਤਨ ਕੋਈ ਕਰਦਾ ਆਪਾਂ ਪੁੱਛਦੇ ਹਾਂ ਭੇਟਾ, ਇਹਦਾ ਭਾਵ ਇਹ ਹੈ ਕਿ ਬਾਣੀ ਦਾ, ਪੋਥੀ ਦਾ, ਕੀਰਤਨ ਦਾ, ਕਥਾ ਦਾ, ਗੁਰਮਤ ਦਾ ਕੋਈ ਮੁੱਲ ਨਹੀਂ ਪੈ ਸਕਦਾ, ਸਿਰਫ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਉਹਦਾ ਨਜ਼ਰਾਨਾ ਹੀ ਦਿੱਤਾ ਜਾ ਸਕਦਾ ਹੈ, ਉਹਦੀ ਭੇਟਾ ਹੈ। ਇੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ, ਸਾਰਿਆਂ ਸੁੱਖਾਂ ਦੇ ਦਾਤੇ ਸਮਰੱਥ ਸਤਿਗੁਰੂ ਜੀ ਨੇ। ਤੇ ਸੰਗਤ ਜੀ, ਉਸ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਈਏ, ਤੇ ਨਾਲ ਬਚਨ ਕੀਤਾ ਕਿ ਉਸ ਸਤਿਗੁਰੂ ਦੇ ਦਰਸ਼ਨ ਕਰਦਿਆਂ, ਉਹਨਾਂ ਨੂੰ ਭੇਟਦਿਆਂ, ਭੇਟਾ ਸਮਰਪਿਤ ਕਰਦਿਆਂ ਮਨ ਵਿੱਚ ਆਨੰਦ ਹੁੰਦਾ ਹੈ।
ਦੁੱਖ ਗਿਆ ਹਰ ਗਾਈਐ,
ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਦੁੱਖ ਗਿਆ, ਉਹ ਸਤਿਗੁਰੂ ਦੁੱਖਾਂ ਨੂੰ ਦੂਰ ਕਰ ਦਿੰਦੇ ਆ, ਤੇ ਫਿਰ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਸਤਿਗੁਰੂ ਹੈ, ਉਹ ਸਤਿਗੁਰੂ ਉਪਦੇਸ਼ ਦਿੰਦੇ ਆ ਕਿ ਸਿੱਖੋ ਪਰਮਾਤਮਾ ਦੇ ਗੁਣ ਗਾਓ, ਹਰੀ ਦੇ ਗੁਣ ਗਾਓ, ਵਾਹਿਗੁਰੂ ਜੀ ਦਾ ਨਾਮ ਜਪੋ। ਇਹ ਪਹਿਲੀਆਂ ਦੋ ਤੁਕਾਂ ਨੇ ਇਸ ਸ਼ਬਦ ਦੀਆਂ, ਇਉਂ ਕਹਿ ਲਓ ਪਹਿਲਾ ਪਦਾ, ਫਿਰ ਅਰਥ ਆਪਾਂ ਥੋੜੇ ਜਿਹੇ ਦੇਖ ਲਈਏ। ਸਤਿਗੁਰੂ ਸੁੱਖਾਂ ਦਾ ਦਾਤਾ ਹੈ, ਉਹਦੀ ਸ਼ਰਨ ਵਿੱਚ ਪੈ ਜਾ ਮਣਾ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਆਨੰਦ ਮਿਲਦਾ ਹੈ, ਤੇ ਐਸੇ ਸਤਿਗੁਰੂ ਨੂੰ ਭੇਟਣ ਤੋਂ ਬਾਅਦ ਖਰੀ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰਦੇ। ਥੋੜੇ ਜਿਹਾ ਆਪਾਂ ਮਰਿਆਦਾ ਜੋ ਇਸ ਸਥਾਨ ਦੀ ਹੈ, ਇਸ ਸ਼ਬਦ ਦੇ ਅਰਥ ਕਰ ਲਈਏ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ, ਗੁਰ ਸ਼ਬਦ, ਸਤਿਗੁਰ ਸ਼ਬਦ ਤੇ ਸਤਿਗੁਰੂ ਸ਼ਬਦ ਜੀ ਦੇ ਦਰਸ਼ਨ ਕਰਨੇ ਆ। ਇੱਥੋਂ ਤੱਕ ਗੁਰਾ ਸ਼ਬਦ ਤੇ ਸਤਿਗੁਰਾਂ ਸ਼ਬਦ, ਇਹ ਵੀ ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਵਰਤਿਆ ਹੈ। ਇੱਕ ਤਾਂ ਆਪਾਂ ਅੱਜ ਪੱਲੇ ਗੱਲ ਬੰਨ ਕੇ ਲਿਜਾਣੀ ਹੈ ਅਸੀਂ ਸਾਰੇ ਜਣਿਆਂ ਨੇ, ਕਿ ਯਾਦ ਰੱਖਿਓ ਜੇ ਆਪਾਂ ਦਾਤਾਂ ਦੀ ਖਾਤਰ ਭਟਕਣੇ ਪਏ ਆ। ਕੋਈ ਬੰਦਾ ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੇਹਧਾਰੀ ਦੇ ਸਾਹਮਣੇ ਝੁਕਿਆ ਬੈਠਾ, ਉਹ ਆਪਣੇ ਆਪ ਨੂੰ ਸਤਿਗੁਰੂ ਕਹਿੰਦਾ। ਕੋਈ ਬੰਦਾ ਕਿਸੇ ਪੀਰ ਤੇ ਦੀਵੇ ਬਾਲਦਾ ਪਿਆ, ਕੋਈ ਬੰਦਾ ਕਿਸੇ ਦੀ ਭੇਟਾ ਜਿਹੜੀਆਂ ਨੇ ਉਹ ਗਾਈ ਜਾ ਰਿਹਾ, ਚੌਂਕੀਆਂ ਭਰੀ ਜਾ ਰਿਹਾ। ਇੱਕ ਗੱਲ ਨੂੰ ਯਾਦ ਰੱਖਿਓ ਕਿ ਅੱਜ ਗੁਰੂ ਰਾਮਦਾਸ ਜੀ ਦਾ ਪੁਰਬ ਹੈ, ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਸੰਗਤ ਜੀ ਸਾਰਿਆਂ ਸੁੱਖਾਂ ਦਾ ਦਾਤਾ ਕੇਵਲ ਸਤਿਗੁਰੂ ਹੈ। ਥੋੜਾ ਜਿਹਾ ਆਪਾਂ ਅੱਗੇ ਬਾਣੀ ਚੋਂ ਦੇਖਾਂਗੇ, ਸਾਰਿਆਂ ਸੁੱਖਾਂ ਦੇ ਦਾਤੇ ਕੇਵਲ ਸਤਿਗੁਰੂ ਨੇ। ਬਸ ਇੱਕ ਕੰਮ ਕਰ, ਆਪਣੀ ਮੈਂ ਮੇਰੀ ਨੂੰ ਛੱਡ ਕੇ ਉਹਦੇ ਚਰਨ ਸ਼ਰਨ ਵਿੱਚ ਚਲਾ ਜਾ। ਜਦੋਂ ਸਤਿਗੁਰੂ ਦੇ ਦਰਸ਼ਨ ਕਰੇਗਾ ਤੇ ਆਨੰਦਿਤ ਹੋਵੇਗਾ, ਤੇ ਤੇਰੇ ਦੁੱਖਾਂ ਦਾ ਨਾਸ ਹੋਵੇਗਾ, ਖਰੀ ਪਰਮਾਤਮਾ ਵਾਹਿਗੁਰੂ ਜੀ ਦੇ ਤੂੰ ਗੁਣ ਗਾਏਗਾ। ਹੁਣ ਥੋੜੀ ਜਿਹੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਤਕਰੀਬਨ ਹਰ ਸਾਲ ਅਰਜ਼ ਕਰਨਾ, ਜਿੰਨੇ ਸ਼ਬਦ ਵਰਤੇ ਨੇ ਨਾ ਜੀ ਰੂਹਾਨੀਅਤ ਨਾਲ ਜੁੜੇ, ਉਹਨਾਂ ਸਾਰਿਆਂ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦਿੱਤੀ ਹੋਈ ਹੈ। ਇਉਂ ਕਹਿ ਲਓ ਹੁਣ ਸਤਿਗੁਰੂ ਸ਼ਬਦ ਹੈ, ਅਰਜ਼ ਹੈ, ਲਫਜ਼ੀ ਅਰਥ ਨੇ ਸੱਚਾ ਗੁਰੂ, ਗੁਰੂ ਸ਼ਬਦ ਹੈ, ਇਹਦੇ ਲਫਜ਼ੀ ਅਰਥ ਨੇ ਗੋ ਦਾ ਅਰਥ ਅਨੇਰਾ ਤੇ ਰੂਹ ਦਾ ਅਰਥ ਚਾਨਣ। ਗੁਰੂ ਦਾ ਅਰਥ ਹੋ ਗਿਆ ਜੋ ਅੰਦਰ ਦੇ ਹਨੇਰੇ ਨੂੰ ਮਿਟਾ ਕੇ ਚਾਨਣ ਕਰ ਸਕਦਾ ਹੈ। ਪਰ ਮੇਰੀ ਅਰਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਕਿ ਸਤਿਗੁਰੂ ਜੀ ਦੀ ਪਰਿਭਾਸ਼ਾ ਕੀ ਹੈ, ਤੇ ਮਹਾਰਾਜ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਅਰਜਨ ਦੇਵ ਜੀ 18ਵੀਂ ਅਸ਼ਟਪਦੀ ਦਾ ਸਲੋਕ ਸੁਖਮਨੀ ਸਾਹਿਬ, ਮਹਾਰਾਜ ਬਚਨ ਕਰ ਰਹੇ ਨੇ ਸਤ ਪੁਰਖ ਜਿਨ ਜਾਣਿਆ, ਜਿਸ ਨੇ ਸੱਚੇ ਪੁਰਖ ਨੂੰ ਅਕਾਲ ਪੁਰਖ ਨੂੰ ਜਾਣ ਰਿਹਾ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਉਸ ਦਾ ਨਾਮ ਸਤਿਗੁਰੂ ਹੈ। तिस कै संग सिख उदर है नानक हर गुण गाओ। उस सतगुरु जी दी संगत करके सिखां दा उदार हुंदा है। ते महाराज कहिंदे सतगुरु दी संगत करके फिर हरी परमात्मा दे गुण गाए जांदे आ। एक होर बेनती, एक महाराज जी ने गुरु जी दी सिफत करदे एक बचन क्या है, वह बचन है तीन बचन वो याद रखियो, गुरदाता गुर ही वह घर, गुर दीपक तेह लोए। क्योंकि पहला आपां इस शब्द के अर्थ करिए कि सतगुरु सारे सुखां दे दाते ने। सतगुरु बाणी च बचन कर रहे ने गुरदाता, सतगुरु दाता है, झोलियां भरन वाले ने। ते याद रखियो जेड़ा गुरु मंगता होवे, गुरु नानक साहब कहिंदे जेड़ा आप गुरु चेलियां दे घर च मंगदा चेलियां दी पूरी कित्थों पाएगा। गुरपीर सदाए मंगण जाए तां कै मूल ना लगिया पाए। भाई साहब गुरदास साहब जी का एक बचन है, कहन लगे सेवक बैठन घरां विच गुर उठ घरी तनाड़े जाई, चेले साज वजाए दे नचन गुरु बहु बिद पाई। ऐसा गुरु साडा नहीं, साडे सतगुरु तां प्यारे दाते ने, गुरदाता दाता देने वाले ने। गुर हिवै घर, अगे आप इहदी व्याख्या करने आ। हिव दा लफ़्ज़ी अर्थ हुंदा जी बर्फ। कहिंदे सतगुरु ना तपश नूं मिटाण वाले बर्फ दा घर ने। गुरदाता गुर हिवै घर, तीसरा वचन है गुर दीपक तेह लोए। गुरु जी दीपक दी तरह ने, दीवे दी तरह ने। हुण अगली बेनती दीवा कह तां दिता, हुण दीवे दा प्रकाश जिहड़ा हुंदा संगत जी उहदी सीमा हुंदी है। आपां बल्ब बाल लो, चाहे मिट्टी दा दीवा बालीए, घिओ दा बालीए, जिन्ने मर्जी दीवे बालो, हर दीवे दी रोशनी दी सीमा है। कोई 2 फुट कोई 4 फुट रोशनी दिंदा। इत्थे सतगुरां ने दाता भी कहा, बर्फ दा घर भी कहा, ते जदो सतगुरु जी नूं दीपक कहा ना, ते नाल बचन कीता संगत जी ए दीवा ओ नहीं कि जिदी रोशनी सिर्फ 2-4 फुट तक जांदी है। कहन लगे गुरु ओ दीपक है जिहड़ा तिन्ना लोकां विच अपनी रूहानियत दी रोशनी दिंदा है। गुरदाता गुर हिवै घर, गुर दीपक तेह लोए, तिन्ना लोकां नूं रोशनी दिंदे ने। हुण अगली बेनती, अमर पदार्थ नानका आने सतगुरु दिंदे। अमर दा अर्थ है जिसने कदी खत्म नहीं होना। पदार्थ दा अर्थ नाम रूपी पदार्थ। कहिंदे भाई सिखो दुनिया दे पदार्थ तां इक दिन खत्म हो जाणगे, पर सच एवे सतगुरु सदा रहण वाला नाम पदार्थ दिंदे ने। ते महाराज किनूं दिंदे ने? अगला बचन क्या, जिहड़ा गुरु दी गल मन लैंदा है, ताकि शरणी पाई है, जिहड़ा शरण जांदा है। गुरदाता गुर ही वह कर, गुर दीपक ते लोए, अमर पदार्थ नानका मन माने सुख होए। जिस दा अंदर गुरु जी नाल मन जाए, गुरु जी दे ते बख्शिश कर देन। होर बेनती मैं 1-2 कर दिया, क्योंकि अज सतगुरां दी सिफत कीती है। महाराज सच्चे पातशाह जी दा एक बचन है धन गुरु ग्रंथ साहिब च। कई बार आपां कहने आ जी सानू नहीं कुछ मिलिया, कथा भी तां आ कुछ कह दिता। एक गल याद रखियो, बड़ा निर्भर करदा साडे अंदर दी भावना ते। साडी भावना की है? कि आपां किसे नूं सुन के सिर्फ शब्द दोहरा रहे हां, जां साडे सीने विचों आवाज निकल रही है? बड़ा फर्क हुंदा। असीं मान लो लफ़्ज़ वरतने आ निम्रता दे, उहनां लफ़्ज़ां नूं कोई दोहराई जाए, इह लफ़्ज़ ज़बान तों निकलदे आ, पर जदों कोई अपने तुर अंदर दे सीने तों भावना रख के गुरु नूं आवाज मारदा, उहनूं सतगुरु कदी खाली नहीं रहण दिंदे। महाराज जी दा बचन है सतगुरु सदा दयाल है भाई, विण भागां क्या पाई है, एक नदर कर देख है सब ऊपर। अगला बचन, जे हा पाओ ते हा फल पाई है। जिओ जी किसे दी भावना है, जिहो जा भाव बनाया ओह जा फल मिल जांदा है। चलो एक मैं छोटी जी उदाहरण आप जी नूं देना इतिहास विचों। सतगुरु गुरु गोबिंद सिंह चचे पातशाह महाराज पटना साहिब दी धरती ते हजूर दा आगमन होया, ते महाराज जी ने अपनी रसना तो, अपनी मुबारक रसना तो बचन भी उच्चारण किया कि तही प्रकाश हमारा पयो, पटना शहर विखे भव लयो। फिर सुनियो जी, ये इस करके साखी थोड़ी जी लैन लगे हां कि जिओ जी किसी की भावना है। हुण उस पटना साहिब की धरती ते गंगा दे किनारे पंडित जी रोज सरगुण मूर्ति बना के उहदी पूजा करदे आ, पंडित शिव दत्त जी। ਇਤਿਹਾਸ ਸਾਡਾ ਇਸ ਗੱਲ ਦੀ ਗਵਾਹੀ ਦਿੰਦਾ। ਉਹ ਰੋਜ਼ ਮੂਰਤੀ ਅੱਗੇ ਰੱਖ ਕੇ ਪੱਥਰ ਦੀ ਲੱਕੜ ਦੀ ਉਸ ਨਾਲ ਉਹ ਪੂਜਾ ਕਰਦੇ ਆ। ਪਰ ਜਦੋਂ ਬਾਲਾ ਪ੍ਰੀਤਮ ਜੀ ਪਟਨਾ ਸਾਹਿਬ ਦੀਆਂ ਗਲੀਆਂ 'ਚ ਰਹਿਮਤਾਂ ਵਰਤਾ ਰਹੇ ਆ, ਸੰਗਤ ਜੀ ਉਹ ਵਿਦਵਾਨ ਸਨ, ਪੰਡਿਤ ਸ਼ਿਵ ਦਾ ਤਾਂ ਕੋਈ ਮਾਮੂਲੀ ਬੰਦਾ ਨਹੀਂ, ਵਿਦਵਾਨ ਬੰਦਾ ਹੈ, ਚੰਗੇ ਕਿਰਦਾਰ ਵਾਲੇ ਪੰਡਿਤ ਜੀ ਨੇ, ਰਾਜਿਆਂ ਮਹਾਰਾਜਿਆਂ ਦੇ ਘਰਾਂ 'ਚ ਉਹਨਾਂ ਦਾ ਸਤਿਕਾਰ ਹੈ। ਉਹ ਵੇਖਦਾ ਮਹਾਰਾਜ ਜੀ ਨੂੰ ਤੇ ਪਿੱਛੇ ਪਿੱਛੇ ਤੁਰਦਾ ਵੀ ਹੈ, ਪਰ ਅੰਦਰ ਇੱਕ ਕਹਿੰਦਾ ਹੈ ਕਿ ਮੈਂ ਵਿਦਵਾਨ, ਮੇਰੀ ਉਮਰ ਇੰਨੀ, ਇਹ ਜੇ ਬਾਲਕੇ ਨੇ ਫਿਰ ਭਰਮ ਜਾਂਦਾ ਕਿਉਂਕਿ ਫੁਰਨਾ ਭਟਕਾ ਦਿੰਦਾ। ਕਹਿੰਦਾ ਨਹੀਂ ਨਹੀਂ ਲੋਕ ਐਵੇਂ ਕਰਦੇ ਹੋਣੇ ਨੇ। ਇੱਕ ਦਿਨ ਜਦੋਂ ਉਹ ਆਪਣੇ ਧਿਆਨ 'ਚ ਬੈਠੇ ਨੇ, ਉਹਨਾਂ ਨੇ ਇੱਕ ਭਾਵਨਾ ਬਣਾ ਲਈ। ਦੇਖੋ ਹੈ ਤਾਂ ਉਹਨਾਂ ਦੀ ਭਾਵਨਾ, ਇੱਕੋ ਸ਼ਹਿਰ ਵਿੱਚ ਦੋ ਜਣਿਆਂ ਨੇ ਦੋ ਤਰ੍ਹਾਂ ਦੀ ਭਾਵਨਾ ਬਣਾਈ। ਉਹਨਾਂ ਭਾਵਨਾ ਬਣਾ ਲਈ ਕਿ ਜਿਸ ਨੂੰ ਮੈਂ ਮੰਨਦਾ ਵਾਂ, ਭਾਵਾਂ ਉਹ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਕੀਤਾ ਜਾਂਦਾ, ਕਿ ਮੈਨੂੰ ਉਸ ਰੂਪ ਵਿੱਚ ਝਲਕ ਦੇ ਦੇਣ। ਹੁਣ ਸਾਡਾ ਸਿੱਖ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਪੰਡਿਤ ਜੀ ਗੰਗਾ ਦੇ ਕਿਨਾਰੇ ਬੈਠੇ ਤੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਖੇਡਦੇ ਗਏ ਤੇ ਗੰਗਾ ਦੇ ਕਿਨਾਰੇ ਪੰਡਿਤ ਜੀ ਦੀ ਪਿੱਠ ਵਾਲੇ ਪਾਛਿਓਂ ਦੌੜ ਕੇ ਉਹਨਾਂ ਦੀ ਪਿੱਠ ਤੇ ਮੋਹਰਾਂ ਤੇ ਚੜ ਗਏ ਮੋਢਿਆਂ ਤੇ, ਤੇ ਆਪਣੇ ਹੱਥਾਂ ਨਾਲ ਪੰਡਿਤ ਜੀ ਦੇ ਗਲ ਨੂੰ ਗਲਵਕੜੀ ਪਾ ਲਈ ਪਿਛਲੇ ਪਾਸਿਓਂ, ਤੇ ਇੱਕੋ ਦਮ ਪੰਡਿਤ ਜੀ ਦੇ ਕੰਨ ਵੱਲ ਆਪਣਾ ਮੁੱਖ ਕਰਕੇ ਮੇਰੇ ਬਾਲਾ ਪ੍ਰੀਤਮ ਜੀ ਬੋਲੇ, ਪੰਡਿਤ ਜੀ ਚਾਹਤ। ਫਿਰ ਬੋਲੇ ਪੰਡਿਤ ਜੀ ਚਾਹਤ। ਤੀਜੀ ਵਾਰੀ ਕਿਹਾ ਪੰਡਿਤ ਜੀ ਚਾਹਤ। ਸੰਗਤ ਜਦੋਂ ਨੇਤਰ ਖੋਲੇ, ਜਿਸ ਭਾਵਨਾ ਨਾਲ ਪੰਡਿਤ ਬੈਠਾ ਸੀ ਮੇਰੇ ਗੁਰੂ ਗੋਬਿੰਦ ਸਿੰਘ ਨੇ ਉਹੀ ਰਹਿਮਤਾਂ ਉਹਦੇ ਉੱਤੇ ਵਰਤਾ ਦਿੱਤੀਆਂ। ਬਸ ਉਸ ਤੋਂ ਬਾਅਦ ਇੱਕੋ ਗੱਲ ਕਹੀ, ਮੇਰਾ ਕ੍ਰਿਸ਼ਨ ਵੀ ਤੂੰ, ਮੇਰਾ ਰਾਮ ਵੀ ਤੂੰ, ਮੇਰਾ ਬੀਠਲ ਵੀ ਤੂੰ। ਕਿਉਂਕਿ ਜਦੋਂ ਭਾਵਨਾ ਗੁਰੂ ਤੇ ਬਣ ਜਾਏ ਨਾ, ਉਦੋਂ ਚੇਤੇ ਰੱਖਿਓ ਦੇਵਤਾ ਨਹੀਂ, ਸਭ ਕੁਝ ਗੁਰੂ ਹੀ ਨਜ਼ਰ ਆਉਂਦਾ। ਅਸੀਂ ਜਿਵੇਂ ਪੰਜਵੀਂ ਪੌੜੀ 'ਚ ਪੜ੍ਹਦੇ ਹਾਂ, ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ, ਮੇਰੇ ਵਾਸਤੇ ਸਭ ਕੁਝ ਏ। ਹੁਣ ਫਿਰ ਸੰਗਤ ਜੀ, ਇੱਕ ਬੰਦਾ ਇਸ ਭਾਵਨਾ ਨਾਲ ਬੈਠਾ, ਹੁਣ ਉੱਥੇ ਪੰਡਿਤ ਜੀ ਦੀ ਸੰਗਤ ਵਿੱਚ ਰਾਜਾ ਫਤਿਹ ਚੰਦ ਦੀ ਮੈਣੀ, ਉਹਨਾਂ ਦੀ ਘਰੋਂ ਬੀਬੀ ਦਾ ਨਾਮ ਸੀ ਰਾਣੀ ਦਾ ਬਿਸ਼ੰਪੁਰਾ ਦੇਵੀ, ਉਹ ਹੋਰ ਭਾਵਨਾ ਲੈ ਕੇ ਬਹਿ ਗਈ। ਹਾਲਾਂਕਿ ਪੰਡਿਤ ਜੀ ਕੋਲੋਂ ਸੰਤਾਨ ਦੀ ਦਾਤ ਲਈ ਬੇਨਤੀ ਕਰਨ ਗਏ ਕਿ ਠਾਕੁਰ ਜੀ ਕੋਲ ਅਰਦਾਸ ਕਰੋ, ਬੇਨਤੀ ਕਰੋ, ਪ੍ਰਾਰਥਨਾ ਕਰੋ, ਤੇ ਪੰਡਿਤ ਜੀ ਨੇ ਹੱਸ ਕੇ ਕਿਹਾ, ਕਹਿਣ ਲੱਗੇ ਮੈਂ ਹੁਣ ਉਹ ਠਾਕੁਰ ਨਹੀਂ ਮੰਨਦਾ ਜਿਹੜਾ ਲੱਕੜ ਦੀ ਮੂਰਤੀ ਵਿੱਚ ਖੈ, ਮੈਂ ਉਹ ਠਾਕੁਰ ਨਹੀਂ ਮੰਨਦਾ ਜਿਹੜਾ ਪੱਥਰਾਂ ਵਿੱਚ ਖੈ, ਮੈਂ ਉਸ ਠਾਕੁਰ ਨੂੰ ਮੰਨ ਰਿਹਾ ਜਿਹੜਾ ਪਟਨਾ ਸਾਹਿਬ ਦੀਆਂ ਗਲੀਆਂ 'ਚ ਆਪਣੀ ਰੂਹਾਨੀ ਰਹਿਮਤ ਦੀ ਬਾਰਿਸ਼ ਕਰ ਰਿਹਾ ਹੈ। ਕਹਿੰਦੇ ਇੱਕ ਕੰਮ ਕਰੋ, ਤੁਸੀਂ ਘਰ ਚਲੇ ਜਾਓ। ਸੰਗਤ ਜੀ ਫਿਰ ਬੇਨਤੀ ਸੁਣਿਓ ਜੀ, ਮੈਂ ਰਿਪੀਟ ਕਰਨ ਲੱਗਾ ਕਿ ਪੰਡਿਤ ਜੀ ਉਸੇ ਵੇਲੇ ਗੁਰੂ ਗੋਬਿੰਦ ਰਾਏ ਜੀ ਦੇ ਘਰ ਨਹੀਂ ਸਨ ਲੈ ਜਾ ਸਕਦੇ। ਇਤਿਹਾਸ ਕਹਿੰਦਾ ਉਹਨਾਂ ਕਿਹਾ ਆਪਣੇ ਘਰ ਚਲੀ ਜਾ ਰਾਣੀ, ਤੂੰ ਭਾਵਨਾ ਬਣਾ, ਕਿਉਂਕਿ ਮੇਰੇ ਕਹਿਣ ਤੇ ਚਲੀ ਜਾਏਗੀ। ਮੈਂ ਦੱਸ ਦਿੱਤਾ ਕਿ ਪਟਨਾ ਦੀਆਂ ਗਲੀਆਂ 'ਚ ਪਰਮਾਤਮਾ ਵਰਸ ਰਿਹਾ ਹੈ, ਮੇਰੇ ਕਹਿਣ ਤੇ ਤੂੰ ਚਲੀ ਜਾਏਗੀ, ਪਰ ਤੇਰੀ ਸ਼ਰਧਾ ਅਜੇ ਮੇਰੇ ਤੇ ਟਿਕੀ ਹੈ। ਤੂੰ ਯਾਦ ਕਰ, ਤੂੰ ਭਾਵਨਾ ਬਣਾ, ਤੈਨੂੰ ਬੋਲਣ ਦੀ ਲੋੜ ਨਹੀਂ। ਜਿਸ ਦਿਨ ਤੇਰੇ ਅੰਦਰ ਦੀ ਭਾਵਨਾ ਬਣੇਗੀ ਨਾ, ਤੂੰ ਨਾ ਵੀ ਆਵਾਜ਼ ਮਾਰੀ, ਉਹਨੇ ਤੇਰੇ ਘਰ ਵਿੱਚ ਆਪਣੇ ਆਪ ਹੀ ਆ ਜਾਣਾ ਹੈ। ਸਿਰਫ ਸਾਖੀ ਦਾ ਤਾਂ ਸਹਾਰਾ ਲਿਆ ਕਿ ਸਤਿਗੁਰੂ ਰਹਿਮਤਾਂ ਦੇ ਦਾਤੇ ਨੇ। ਉਹੀ ਰਾਣੀ ਰੋਜ਼ ਧਿਆਨ 'ਚ ਬੈਠਣ ਲੱਗ ਪਈ। ਬਸ ਉਹ ਜਦੋਂ ਧਿਆਨ 'ਚ ਬਹਿੰਦੀ ਏ, ਇੱਕ ਵਾਸ਼ਨਾ ਦਾ ਫੁਰਨਾ ਉੱਠਦਾ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਉਣਗੇ, ਪੁੱਤਰ ਮੰਗਾਂਗੀ, ਆਉਣਗੇ ਸੰਤਾਨ ਮੰਗਾਂਗੀ, ਆਉਣਗੇ ਬੇਟਾ ਮੰਗਾਂਗੀ। ਸੰਗਤ ਜੀ ਧਿਆਨ ਇੰਨਾ ਕੁ ਪੱਕ ਗਿਆ, ਧਿਆਨ 'ਚ ਬੈਰਾਗ ਆਉਣ ਲੱਗ ਪਿਆ। ਬੈਰਾਗ ਨੇ ਅੰਦਰ ਦੀ ਮੈਲ ਧੋ ਦਿੱਤੀ। ਜਿਉਂ ਜਿਉਂ ਮਨ ਧੁੱਪਣ ਲੱਗ ਪਿਆ, ਤਿਉਂ ਤਿਉਂ ਇਕਾਗਰਤਾ ਆਉਣ ਲੱਗ ਪਈ। ਜਿਉਂ ਜਿਉਂ ਇਕਾਗਰਤਾ ਆਉਣ ਲੱਗ ਪਈ, ਤਿਉਂ ਤਿਉਂ ਗੁਰੂ ਗੋਬਿੰਦ ਸਿੰਘ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਕਿਉਂਕਿ ਜਦੋਂ ਮਨ ਖਿੰਡਿਆ ਹੁੰਦਾ ਉਦੋਂ ਮਿੱਠਾ ਨਹੀਂ ਲੱਗਦਾ। ਜੋ ਇਕਾਗਰਤਾ ਆਈ, ਮਿੱਠਾ ਲੱਗਣ ਲੱਗ ਪਿਆ। ਸ੍ਰੀ ਮਾਨ ਭਾਈ ਸਾਹਿਬ ਲਿਖਦੇ ਆ ਵੀਰ ਸਿੰਘ ਕਿ ਅੱਜ ਉਹ ਬੈਠੀ ਹੈ, ਪਤਾ ਨਹੀਂ ਅੱਜ ਉਹਦੇ ਧਿਆਨ 'ਚ ਕੀ ਉੱਠਿਆ। ਅੱਜ ਤੱਕ ਮੰਗਦੀ ਸੀ ਆਉਣਗੇ ਪੁੱਤਰ ਮੰਗਾਂਗੀ, ਪੁੱਤਰ ਮੰਗਾਂਗੀ। ਅੱਜ ਅੰਦਰੋਂ ਆਵਾਜ਼ ਆਈ, ਛੱਡ ਕਮਲੀਏ, ਕਿਹੜਾ ਪੁੱਤਰ ਮੰਗਣੇ, ਸਭ ਦੁਨੀਆਂ ਨਾਸ਼ਵੰਤ ਹੈ। ਇੱਕ ਕੰਮ ਕਰ, ਤੂੰ ਪੁੱਤਰ ਦੀ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨ ਲੈ। ਹੁਣ ਦੇਖੋ ਪੰਡਿਤ ਜੀ ਦੀ ਭਾਵਨਾ ਹੋਰ, ਰਾਣੀ ਦੀ ਭਾਵਨਾ ਹੋਰ। ਅੱਜ ਇੰਨਾ ਕੋਈ ਫੁਰਨਾ ਉੱਠਿਆ, ਛੱਡ ਪੁੱਤਰ ਦੀ ਵਾਸ਼ਨਾ, ਉਹ ਤਰਲੋਕੀ ਦਾ ਨਾਥ ਹੈ। ਬਸ ਭਾਵਨਾ ਬੰਦੀ ਦੇਰ ਸੀ, ਇੱਕੋ ਦਮ ਖਿੱਦੂ ਗੇਂਦ ਕਹਿ ਲਓ, ਅੱਜ ਪੁਰਾਣੇ ਸਮੇਂ ਖਿੱਦੂ ਖੂੰਡੀ ਸੀ, ਖਿੱਦੂ ਖੂੰਡੀ ਖੇਡਦਾ ਮੇਰਾ ਦਾਤਾ ਬਾਲ ਵਰੇਸ਼ ਵਿੱਚ, ਇੰਨੀ ਜ਼ੋਰ ਦਾ ਖੂੰਡੀ ਦਾ ਸੱਟ ਮਾਰੀ, ਹਿੱਟ ਕੀਤਾ, ਉਹ ਖਿੱਦੂ ਰਾਣੀ ਦੇ ਘਰ ਡਿੱਗ ਪਿਆ। ਉਹ ਧਿਆਨ ਚ ਬੈਠੀ ਸੀ, ਸਤਿਗੁਰਾਂ ਨੇ ਖੂੰਡੀ ਥੱਲੇ ਸੱਟ ਦਿੱਤੀ, ਉਹਦੀ ਗੋਦ ਵਿੱਚ ਬੈਠ ਗਏ। ਪੰਡਿਤ ਜੀ ਨੂੰ ਪਿਛਲੇ ਪਾਸਿਓਂ ਗਲਵਕੜੀ ਪਾਈ ਸੀ ਤੇ ਰਾਣੀ ਨੂੰ ਸੀਨੇ ਵਾਲੇ ਪਾਸਿਓਂ, ਮੁੱਖ ਵਾਲੇ ਪਾਸਿਓਂ ਗਲਵਕੜੀ ਪਾਈ। ਪੰਡਿਤ ਜੀ ਦੇ ਕੰਨ ਕੋਲ ਕਿਹਾ ਸੀ ਚਾਤ, ਤੇ ਰਾਣੀ ਦੇ ਕੰਨ ਕੋਲ ਮੁੱਖ ਕਰਕੇ ਮੇਰੇ ਬਾਲਾ ਪ੍ਰੀਤਮ ਬੋਲੇ, ਮਾਂ, ਦੂਜੀ ਵਾਰੀ ਸ਼ਬਦ ਵਰਤਿਆ ਮਾਂ, ਸੱਚ ਏਵੇ ਮਾਂ ਸ਼ਬਦ ਮੇਰੇ ਦਾਤੇ ਨੇ ਕੀ ਕਿਹਾ। ਪੂਰੇ ਬ੍ਰਹਿਮੰਡ ਵਿੱਚ ਮਾਂ ਸ਼ਬਦ ਗੂੰਜਣ ਲੱਗ ਪਿਆ। ਉਹਦੇ ਨੇਤਰ ਖੁੱਲੇ, ਉਹਨੇ ਦੇਖਿਆ ਬਾਲਾ ਪ੍ਰੀਤਮ ਗੋਦ ਚ ਨੇ। ਗੁਰਮੁਖੋ ਸਤਸੰਗੀ ਜਣੋ, ਉਹਨੇ ਇੱਕੋ ਦਮ ਆਪਣੇ ਹੱਥ ਰਾਣੀ ਨੇ ਬਾਹਰ ਕੱਢੇ, ਹਜ਼ੂਰ ਦੇ ਚਰਨਾਂ ਨੂੰ ਛੂਹਣ ਲੱਗੀ। ਸਤਿਗੁਰਾਂ ਨੇ ਹੱਥ ਪਕੜ ਕੇ ਕਿਹਾ, ਅੰਮੀਏ, ਮਾਵਾਂ ਸਿਰ ਤੇ ਹੱਥ ਰੱਖਦੀਆਂ ਨੇ, ਮਾਵਾਂ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ। ਮੈਂ ਆਪਣੇ ਇੱਕ ਬੇਨਤੀ ਕਰਾਂ, ਭਾਵ ਤਾਂ ਦੋ ਲੈ ਕੇ ਬੈਠੇ ਨਾ, ਸਾਰਾ ਪਟਨਾ ਸਾਹਿਬ ਚ ਸਾਖੀ ਹਰ ਸਾਲ ਸੁਣਾਉਂਦੇ ਨੇ ਗੁਰਮੁਖ ਪਿਆਰੇ, ਉੱਥੇ ਇੱਕ ਪੁੱਤਰ ਦੀ ਭਾਵਨਾ ਲੈ ਕੇ ਬੈਠੀ ਸੀ, ਪਰ ਅੰਦਰ ਪੁੱਤਰੋ ਦੀ ਵਾਸ਼ਨਾ ਖਤਮ ਹੋ ਗਈ। ਤਰਲੋਕੀ ਦੇ ਮਾਲਕ ਨੇ ਮਾਂ ਕਹਿ ਦਿੱਤਾ, ਇਹ ਕੋਈ ਛੋਟੀ ਜਿਹੀ ਬਾਤ ਨਹੀਂ। ਮੈਂ ਅੱਜ ਵੀ ਬੇਨਤੀ ਕਰ ਰਿਹਾ ਸੰਗਤ ਜੀ, ਜਿਤੜੇ ਫਲ ਮਨ ਬਾਂਚੀਐ ਤਿਤੜੇ ਸਤਿਗੁਰੂ ਪਾਸ, ਕਿਉਂਕਿ ਸਤਿਗੁਰੂ ਸਾਰੇ ਸੁੱਖਾਂ ਦੇ ਦਾਤੇ ਨੇ। ਜਿੰਨੇ ਫਲ ਕੋਈ ਮੰਗਦਾ ਉਹ ਗੁਰੂ ਜੀ ਦਿੰਦੇ ਆ, ਪਰ ਅੰਦਰ ਦੀ ਭਾਵਨਾ ਤੇ ਬਹੁਤ ਨਿਰਭਰ ਕਰਦਾ ਹੈ ਜੀ। ਅੱਜ ਸਤਿਗੁਰਾਂ ਦਾ ਬਚਨ ਕਿ ਗੁਰੂ ਨੂੰ ਭੇਟ ਕੇ ਆਨੰਦ ਹੁੰਦਾ ਹੈ। ਮੈਂ ਇੱਕ ਦੋ ਸ਼ਬਦ ਸਿਰਫ ਹੋਰ ਕਹਿਣੇ ਨੇ ਇਸ ਦੇ ਵਿਚਾਰ ਲਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਜੀ ਇੱਕ ਸ਼ਬਦ ਸੁਣਿਆ ਸੀ ਬਸ, ਸਨਮਾਨਯੋਗ ਬੀਬੀ ਅਮਰੋ ਜੀ ਤੋਂ ਇੱਕੋ ਸ਼ਬਦ ਸੁਣਿਆ, ਕਿਉਂਕਿ ਸਮਾਂ ਆਉਣ ਤੋਂ ਪਹਿਲਾਂ ਭਾਗ ਨਹੀਂ ਲੱਗਦੇ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਜਦੋਂ ਸਮਾਂ ਆਉਂਦਾ ਉਦੋਂ ਹੀ ਸਾਰੀ ਗੱਲ ਬਣਾਉਂਦੀ ਹੈ ਜੀ। ਉਹਨਾਂ ਨੇ ਇੱਕ ਸ਼ਬਦ ਸੁਣਿਆ, ਉਹ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਉਸ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਚ ਸਤਿਗੁਰੂ ਭੇਟਣ ਦੀ ਬਖਸ਼ਿਸ਼ ਹੈ। ਉਹ ਤੁਕਾਂ ਨੇ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਆਹ ਮੈਂ ਬੇਨਤੀ ਕਰਨ ਲੱਗਾ, ਸਤਿਗੁਰੂ ਕੈਸੇ ਦਾਤੇ ਨੇ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਭੇਟ ਜਾਏ, ਜੇ ਗੁਰੂ ਮਿਲੇ ਤਿਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਥੋੜੇ ਜਿਹਾ ਆਪਾਂ ਇਹਦੇ ਅਰਥ ਕਰ ਲਈਏ ਜੀ। ਕਾਇਆ ਆਰਨ, ਆਹ ਸਾਡਾ ਸਰੀਰ ਜਿਹੜਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਾਰੂ ਰਾਗ ਚ, ਮਨੁੱਖੀ ਸਰੀਰ ਇੱਕ ਲੁਹਾਰ ਦੀ ਭੱਠੀ ਹੈ, ਜਿਵੇਂ ਭੱਠੀ ਤਪਦੀ ਹੋਵੇ ਉਸ ਲੁਹਾਰ ਦੀ ਭੱਠੀ ਦੇ ਵਿੱਚ ਲੋਹੇ ਨੂੰ ਅੱਗ ਤੇ ਰੱਖ ਕੇ ਤਪਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਹ ਸਰੀਰ ਭੱਠੀ ਹੈ, ਮਨ ਇਸ ਵਿੱਚ ਲੋਹਿਆ ਪਿਆ ਹੈ, ਤੇ ਸੰਗਤ ਜੀ ਕਾਮ ਕ੍ਰੋਧ ਲੋਹ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਜਿੰਨੀ ਵਾਸ਼ਨਾ ਹੈ, ਇਹ ਪੰਜਾਂ ਵਿਕਾਰਾਂ ਦੇ ਕੋਲੇ ਰੋਜ਼ ਮਨ ਉੱਤੇ ਪੈਂਦੇ ਪਏ ਆ। ਇਹ ਬਾਜੂਗਾ ਸਾਨੂੰ ਤਾਂ ਹਾਲਤ ਸੱਚੀ ਅੱਜ ਇਹੀ ਜੇ ਸਾਰਿਆਂ ਦੀ, ਕੋਈ ਟਾਵਾਂ ਟਾਵਾਂ ਬਚਿਆ ਹੋਵੇ, ਨਹੀਂ ਤੇ ਦਿਸ ਸਾਨੂੰ ਸਿਰਫ ਪੰਜ ਤੱਤਾਂ ਦੇ ਸਰੀਰ ਨੇ, ਦਿਸ ਸਾਨੂੰ ਚਮਕਦੀ ਕੋਈ ਸਕਿਨ ਹੈ, ਤੇ ਸੱਚ ਪੁੱਛੋ ਅੰਦਰ ਅੰਗੀਠੀ ਤਪਦੀ ਪਈ ਹੈ, ਸਾਰੀ ਪੁੱਜੇ ਪਏ ਆ, ਕੋਈ ਕੋਈ ਟਾਵਾਂ ਟਾਵਾਂ ਬਾਜੂਗਾ। ਮਹਾਰਾਜ ਕਹਿੰਦੇ ਅੰਦਰ ਮਨ ਲੋਹਾ ਹੈ, ਕਾਮ ਕ੍ਰੋਧ ਲੋਮੋ ਹੰਕਾਰ ਦੀ ਅੱਗ ਲੱਗੀ। ਹੁਣ ਜਦੋਂ ਅੱਗ ਬੁੱਝਣ ਲੱਗਦੀ ਏ, ਜਿਹੜੇ ਪੰਜਾਂ ਦੇ ਅਧੀਨ ਪਾਪ ਕੀਤੇ ਨੇ ਪਹਿਲਾਂ, ਉਹ ਟਿਕਣ ਥੋੜਾ ਦਿੰਦੇ ਆ, ਉਹ ਪਾਪ ਕੋਲੇ ਬਣ ਕੇ ਫਿਰ ਅੱਗ ਮਚਾ ਦਿੰਦੇ ਆ। ਫਿਰ ਇਸ ਬੇਨਤੀ ਨੂੰ ਮੈਂ ਦੁਹਰਾਉਣ ਲੱਗਾ ਕਿ ਜਿਹੜੇ ਪੰਜਾਂ ਦੇ ਅਧੀਨ ਪਹਿਲਾਂ ਪਾਪ ਕੀਤੇ, ਉਹ ਪਾਪ ਕੋਲੇ ਬਣ ਗਿਆ, ਭਾਵਾਂ ਉਹ ਬੀਤੀਆਂ ਹੋਈਆਂ ਘਟਨਾਵਾਂ ਨੇ, ਬੀਤੇ ਹੋਏ ਕਰਮ ਨੇ, ਪਰ ਯਾਦ ਰੱਖੋ ਜਿਹੜੇ ਕੋਲੇ ਸੜ ਜਾਣ ਨਾ, ਜੇ ਦੁਬਾਰਾ ਅੱਗ ਤੇ ਪਾਓ ਫਿਰ ਮੱਚਣ ਲੱਗ ਪੈਂਦੇ ਆ। ਉਹ ਜਿਹੜੇ ਪਾਪ ਸਨ ਨਾ ਜੀ, ਉਹ ਕੋਲੇ ਸਨ, ਜਦੋਂ ਬੰਦਾ ਥੋੜਾ ਜਿਹਾ ਬਚਣ ਲੱਗਦਾ, ਕੀਤੇ ਹੋਏ ਪਾਪ ਕਰਮ ਕੋਲੇ ਬਣ ਕੇ ਫਿਰ ਮੱਚਣ ਲੱਗ ਪੈਂਦੇ ਆ। ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬਚਨ ਕਰਦੇ ਆ ਸੱਚੇ ਪਿਤਾ ਜੀ, ਕਹਿੰਦੇ ਲੁਹਾਰ ਆਪਣੇ ਹੱਥ ਚ ਸੰਨੀ ਪਕੜਦਾ, ਉਹ ਸੰਨੀ ਨਾਲ ਤਪਦੇ ਹੋਏ ਲੋਹੇ ਨੂੰ ਪਕੜਦਾ, ਜਿਹੜਾ ਪਾਸਾ ਅੱਗ ਤੋਂ ਬਚ ਜਾਏ ਨਾ ਸੜੇ ਉਹਨੂੰ ਪਕੜ ਕੇ ਸੰਨੀ ਨਾਲ ਉੱਤੇ ਰੱਖ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਮਨੁੱਖਤਾ ਦਾ ਹਾਲ ਇਹ ਵੇ, ਪਾਪਾਂ ਦੇ ਕੋਲੇ ਪਏ ਆ, ਵਕਾਰਾਂ ਦੀ ਅੱਗ ਲੱਗੀ ਹੈ, ਸਰੀਰ ਭੱਠੀ ਬਣ ਗਿਆ, ਕੋਈ ਬੰਦਾ ਨਹੀਂ ਬਚਿਆ। ਚਿੰਤਾ ਦੀ ਸੰਨੀ ਅੰਦਰ, ਜਿਹਨੂੰ ਆਪਾਂ ਡਿਪਰੈਸ਼ਨ ਕਹਿ ਲਓ, ਚਿੰਤਾ ਕਹਿ ਲਓ, ਐਗਜ਼ਾਇਟੀ ਕਹਿ ਲਓ, ਕਹਿੰਦੇ ਉਹ ਸੰਨੀ ਬਣ ਕੇ ਇਸ ਮਨ ਨੂੰ ਪਕੜ ਕੇ ਦੁਬਾਰਾ ਫਿਰ ਅੱਗ ਉੱਤੇ ਰੱਖ ਦਿੰਦੀ ਹੈ। ਸੱਚੇ ਪਾਤਸ਼ਾਹ ਇਹ ਫਿਰ ਬਣੇਗਾ ਕੀ? ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ, ਇਹ ਸੜ ਗਿਆ, ਇਹ ਮਨੂਰ ਹੋ ਗਿਆ। ਯਾਦ ਰੱਖਿਓ ਸੰਗਤ ਜੀ, ਕਿਉਂਕਿ ਅੱਜ ਸਤਿਗੁਰਾਂ ਦੀ ਸਿਫਤ ਦੀ ਬਚਨ ਆਖ ਹੈ, ਲੁਹਾਰ ਦੀ ਭੱਠੀ ਦਾ ਸੜਿਆ ਹੋਇਆ ਲੋਹਾ ਮਨੂਰ ਬਣ ਜਾਏ ਉਹਨੂੰ ਬਾਹਰ ਸੱਟਣਾ ਪਏਗਾ, ਕਿਉਂਕਿ ਉਹ ਨਿਕੰਮਾ ਹੋ ਗਿਆ, ਕਿਸੇ ਕੰਮ ਨਹੀਂ। ਉਸ ਲੋਹੇ ਨੂੰ, ਲੁਹਾਰ ਨੂੰ ਹਰ ਹਾਲਤ ਵਿੱਚ ਬਾਹਰ ਹੀ ਸੱਟਣਾ ਪੈਣਾ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਾਨਵਤਾ ਨੂੰ, ਇਹ ਮਨੁੱਖੋ, ਜਿਸ ਦਾ ਅੰਦਰ ਮਨ ਸੜ ਕੇ ਮਨੂਰ ਹੋ ਜਾਏ ਉਹ ਉਦਾਸ ਨਾ ਹੋਵੇ, ਉਹ ਸੜਿਆ ਹੋਇਆ ਮਨ ਸਤਿਗੁਰੂ ਕੋਲ ਚਲਾ ਜਾਏ। ਸਤਿਗੁਰੂ ਕੋਲ ਇੰਨੀ ਕੁ ਤਾਕਤ ਹੈ, ਉਹ ਸੜੇ ਹੋਏ ਮਨ ਨੂੰ ਵੀ ਸੋਨੇ ਵਰਗਾ ਸ਼ੁੱਧ ਬਣਾ ਦਿੰਦਾ। ਬਸ ਆਹ ਗੁਰੂ ਦੀ ਮਿਹਰ ਹੈ ਜੋ ਅੱਜ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ। ਮੈਂ ਬੇਨਤੀ ਕਰਾਂ ਮਹਾਰਾਜ ਦੇ ਬੱਚੇ ਨੇ, ਕਾਇਆ ਆਰਨ ਮਨ ਵਿੱਚ ਲੋਹਾ, ਇਹ ਗੱਲ ਯਾਦ ਰੱਖਿਓ, ਮਨ ਦੇ ਨੰਨੇ ਨੂੰ ਔਂਕੜ ਲੱਗੀ ਹੈ ਵਿੱਚ। ਚੱਚੇ ਨੂੰ ਹੁਸ਼ਿਆਰੀ ਹੈ, ਖੈਰ ਮੈਂ ਕੋਈ ਇੰਨਾ ਕੋਈ ਵਿਆਕਰਣ ਦਾ ਤੇ ਗਿਆਤਾ ਨਹੀਂ, ਪਰ ਜਿੰਨੀ ਕੋਈ ਸਮਝ ਪੈਂਦੀ ਹੈ, ਉਹਦਾ ਅਰਥ ਮਨ ਵਿੱਚ ਲੋਹਾ ਨਹੀਂ, ਇਹਦਾ ਅਰਥ ਕਾਇਆ ਵਿੱਚ ਲੋਹਾ ਮਨ ਹੈ। ਫਿਰ ਅਰਜ, ਕਾਇਆ ਆਰਨ ਮਨ ਵਿੱਚ ਲੋਹਾ, ਇਹਦਾ ਅਰਥ ਹੋ ਗਿਆ ਮਨ ਉਸ ਕਾਇਆ ਵਿੱਚ ਲੋਹਾ ਹੈ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ। ਜੇ ਗੁਰੂ ਮਿਲੇ ਤਿਨੇਖਾ, ਜੇ ਸਤਿਗੁਰੂ ਮਿਲ ਜਾਏ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾਂ। ਇੱਕ ਬਚਨ ਅਸੀਂ ਹੋਰ ਲਾਂਗੇ ਜੀ, ਕਿਉਂਕਿ ਸਤਿਗੁਰੂ ਦੀ ਸਿਫਤ ਹੈ। ਸੰਗਤ ਜੀ, ਬੜਾ ਇਸ ਸੰਸਾਰ ਚ ਰਹਿੰਦੇ ਹਾਂ ਨਾ, ਕਈ ਵਾਰੀ ਬੰਦਾ ਇੰਨੇ ਖੋਟੇ ਮਾੜੇ ਕੰਮ ਕਰਦਾ ਨਾ, ਉਸ ਬੰਦੇ ਨੂੰ ਪਰਿਵਾਰ ਵੀ ਅਪਣਾਉਣ ਤੋਂ ਇਨਕਾਰ ਕਰ ਦਿੰਦਾ। ਸੱਚ ਹੈ, ਆਹ ਬੇਦਖਲ ਕਰ ਦਿੰਦੇ ਨੇ ਔਲਾਦ ਨੂੰ, ਪਰਿਵਾਰ ਕੱਢ ਦਿੰਦਾ, ਨਹੀਂ ਜੀ ਇਹਦਾ ਸਾਡੇ ਨਾਲ ਕੋਈ ਤਲੋਕਾਤ ਨਹੀਂ, ਕੋਈ ਇਹਦਾ ਸਾਡੇ ਨਾਲ ਸੰਬੰਧ ਨਹੀਂ, ਜੋ ਵੀ ਕਰੇਗਾ ਇਹ ਖੁਦ ਜ਼ਿੰਮੇਵਾਰ ਹੋਵੇਗਾ। ਮੈਂ ਇੱਕ ਬੇਨਤੀ ਕਰਾਂ, ਗੁਰੂ ਸਾਹਿਬ ਦੀ ਬਾਣੀ ਚ ਬਚੇ ਨੇ, ਤਾਂ ਕਿਹਾ ਸਤਿਗੁਰੂ ਜੀ, ਅੱਜ ਗੁਰੂ ਰਾਮਦਾਸ ਕਹਿੰਦੇ ਨੇ, ਜੇ ਮਨੂਰ ਮਨ ਹੈ ਗੁਰੂ ਦੇ ਸਾਹਮਣੇ ਝੁੱਕ ਜਾ, ਤੈਨੂੰ ਸੋਨਾ ਬਣਾ ਦੇਗਾ। ਜਿਹਨੂੰ ਪਰਿਵਾਰ ਵੀ ਨਹੀਂ ਰੱਖਦਾ, ਸੰਸਾਰ ਵੀ ਨਹੀਂ ਰੱਖਦਾ, ਤਿੰਨ ਸ਼ਬਦ ਧਿਆਨ ਨਾਲ ਸੁਣਿਓ, ਪਰਿਵਾਰ ਵੀ ਨਹੀਂ ਰੱਖਦਾ, ਸੰਸਾਰ ਵੀ ਨਹੀਂ ਰੱਖਦਾ ਤੇ ਨਿਰੰਕਾਰ ਵੀ ਨਹੀਂ ਰੱਖਦਾ। ਜਿਹਨੂੰ ਰੱਬ ਵੀ ਕਹਿੰਦਾ ਨਿਕਲ ਮੇਰੇ ਘਰੋਂ ਬਾਹਰ, ਤੇ ਸਤਿਗੁਰੂ ਕਹਿੰਦੇ ਤੂੰ ਇੱਕ ਕੰਮ ਕਰ, ਗੁਰੂ ਕੋਲ ਇੰਨੀ ਤਾਕਤ ਹੈ, ਜਿਹਨੂੰ ਪਰਮਾਤਮਾ ਧੱਕਾ ਮਾਰ ਦੇ ਗੁਰੂ ਕੋਲ ਚਲਾ ਜਾਏ, ਗੁਰੂ ਧੱਕਿਆਂ ਹੋਇਆਂ ਨੂੰ ਵੀ ਰੱਬ ਦੀ ਦਰਗਾਹ ਥਾਂ ਦਵਾ ਦਿੰਦਾ। ਇਸ ਬਚਨ ਨੂੰ ਸੁਣੋ ਜੀ ਸੰਗਤ ਜੀ, ਇਹ ਬਚਨ ਹੈ ਕਿ ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਦੇਖੋ ਕੁਦਰਤ ਦਾ ਅਰਥ ਕਾਇਨਾਤ, ਆਪੇ ਕਰਤੇ ਪੁਰਖ ਨੇ ਸਾਰਾ ਸੰਸਾਰ ਸਿਰਜਿਆ, ਆਪ ਹੀ ਜੀਵਾਂ ਦੀ ਵਿਚਾਰ ਕਰ ਰਿਹਾ ਹੈ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਪੰਜਾਬੀ ਦੇ ਸ਼ਬਦ ਨੇ ਜੀ, ਇੱਕ ਖਰੇ ਆਪੇ ਪਰਖਣਹਾਰ। ਇੱਕ ਤਾਂ ਬਿਲਕੁਲ ਖਰੇ ਨੇ ਜੀ, ਗੁਣਾਂ ਨਾਲ ਭਰਪੂਰ ਨੇ, ਇੱਕ ਮਨ ਕਰਕੇ ਵੀ ਖੋਟੇ, ਤਨ ਕਰਕੇ ਵੀ ਖੋਟੇ, ਜ਼ਬਾਨ ਕਰਕੇ ਵੀ ਖੋਟੇ, ਤੇ ਪਰਖਣ ਵਾਲਾ ਵੀ ਹੋਵੇ ਜਿਹਨੇ ਖੋਟੇ ਖਰੇ ਬਣਾਏ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਅਗਲਾ ਬਚਨੇ ਖਰੇ ਖਜ਼ਾਨੇ ਪਾਹੀਏ, ਖਰਿਆਂ ਨੂੰ ਤਾਂ ਵਾਹਿਗੁਰੂ ਆਪਣੇ ਘਰ ਲੈ ਗਏ, ਤੇ ਜਿਹੜੇ ਖੋਟੇ ਨੇ, ਜਿਹਨੂੰ ਨਿਕੰਮੇ ਕਹਿ ਲਓ, ਵਿਕਾਰੀ ਕਹਿ ਲਓ, ਵਿਸ਼ਈ ਕਹਿ ਲਓ, ਨਸ਼ੈੜੀ ਕਹਿ ਲਓ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਜੇ ਪਿਆਰਿਓ। ਇੱਕ ਵਾਰੀ ਕਿਸੇ ਪਾਦਰੀ ਨੇ, ਭਾਈ ਸਾਹਿਬ ਇੱਕ ਵਾਰੀ ਬੋਲੇ ਸਨ, ਭਾਈ ਵੀਰ ਸਿੰਘ ਹੋਣੀ, ਕੋਈ ਪਾਦਰੀ ਬੋਲ ਰਿਹਾ ਸੀ ਜੀ ਅੰਮ੍ਰਿਤਸਰ ਇੱਥੇ, ਉਹਨੇ ਕਿਹਾ ਸੀ ਜਿਹੜਾ ਈਸਾ ਤੇ ਯਕੀਨ ਕਰੇਗਾ ਉਹਦੇ 70 ਗੁਣਾ ਮਾਫ਼ ਹੋ ਜਾਣਗੇ। ਬੜੇ ਵੱਡੇ ਨੇ ਉਹ, 70 ਗੁਣਾ ਮਾਫ਼ ਕਰ ਦਿੰਦੇ ਨੇ। ਭਾਈ ਸਾਹਿਬ ਬੱਚੇ ਸਨ, ਕਹਿਣ ਲੱਗੇ ਜੇ ਉਦੋਂ ਵੱਧ ਕੋਈ ਗੁਨਾਹ ਮਾਫ਼ ਕਰਦੇ, ਕਹਿਣ ਲੱਗੇ ਉਹਨਾਂ ਤੋਂ ਵੱਡੇ। ਉੱਥੇ ਫਿਰ ਭਾਈ ਸਾਹਿਬ ਨੇ ਤੁਕ ਬੜੀ ਸੀ ਕਿ ਮੇਰਾ ਵਾਹਿਗੁਰੂ ਤੇ ਮੇਰਾ ਗੁਰੂ ਨਾਨਕ ਸਾਹਿਬ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਉਹ ਤਾਂ ਬੇਅੰਤ ਔਗਣਾਂ ਨਾਲ ਭਰਿਆ ਨੂੰ ਤਾਰ ਦਿੰਦੇ ਆ, महाराज कहते ने आपे कुदरत साज कह आपे करे विचार एक खोटे एक खरे आपे परखनहार खरे खजाने पाहिए खोटे सटियां बार बार खोटे सच्ची दरगह सटियां महाराज कहते ने खोटे सच्ची दरगह सुटियां किस आगे करें पुकार किदे कुल जान ते महाराज फिर धीरे देंदे आ कहते एक काम करो देखो मैं फिर क्या परिवार संसार ते निरंकार तीन शब्द नोट रखियो परिवार ने भी घरों कढ़ता संसार यकीन कोई नहीं करता ते निरंकार कहिंदा खोटियां नूं थां नहीं खरे खजाने पाईए हुण खोटे कित्थे जाण आख है सतगुरु जी का रोल इस मातलोक च महाराज कहिंदे एक काम करन सतगुरु पिछे भज पवें ये सतगुरु पिछे चल पैण संसार भी छड्डन परिवार भी छड्डन निरंकार ने तो धक्क दिता सतगुरु पिछे भज पवें ए आ करनी सार सतगुरु खोट्यों खरे करे शब्द सवारनहार गुरमुखो सतगुरु खोट्यां नूं खरे करके रब की दरगाह भी स्वीकार करा दिंदे क्योंकि गुरु की परमात्मा कदी मोड़दा नहीं जी सच है सतगुर आखा सतगुरु जो सतगुर आखे सच्चा करे ए रामकली की वार तुक ध्यान ना सुनियो सा बात होवे दरहाली ए रबाबी साहब कह रहे ने कहिंदे जदो सतगुरु अपने मुख तो बोलदे आ कम होना चाहिए कहिंदे सच्चा करे दर ते वाहगुरु उसे वेले कर दिंदा सा बात होवे दरहाली दलहाली दा अर्थ है कोई देरी नहीं उस वक्त पूरी हो जाती जो सतगुरु अपने मुख तो बोलते हैं हुण अगली बेनती मैं करनी है कि सतगुरु भेटन दे तरीके की ने हुण तां साडे कोल जदों सतगुरु ने पूरी मर्यादा संकोच के श्री आनंदपुर साहब की धरती ते गुरु भेटन की इको मर्यादा दे दिती अज तो बाद जे किसी ने गुरु दीख्या खालसा पंथ विच लैनी है ते ओनू पंजां तो अमृत की दात लैनी पेगी क्योंकि आप अज कहांगे जी गुरु नूं किवें भेटीए नाम तो अभी सारे जपने संगत जी एक दिन पाठ करदिआं महाराज का बचन आया जेड़े बंदे सतगुरु तो बिना भगती करदे आ उन्हां दी भगती थाए नहीं पैंदी महाराज की बाणी च है मनमुख भगत करें बिन सतगुर गुरु अमरदास का बचन है जी इहदा मतलब मनमुख बंदा भगती कर रहा सतगुरु तो बिना क्यों उहदा कारण मैं मेरी नॉलेज बहुत मैं सब कुछ जानना बहुत ज्यादा पढ़े हुए बंदे क्षमा करो भावे सिखी की गल भी सैमीनार च ठोक के करन पर जदों अपनी रहत वाला पाखा देखी दे ढिलड़ पर नजर आता है क्योंकि नानक गुरु ना चेतनी मन अपने सुचेत सियाने बंदे आ बंदे नहीं महाराज सच्चे पातशाह जी कह रहे हैं कि मनमुख भगत करे बिन सतगुर बिन सतगुर भगत ना होई राम सतगुरां ने उस दिन अमृत की दात दिती संगत जी तुसी आए हो विदेशां तों गुरु रामदास जी दे घरों कुछ लैके जाइए अज मैं बेनती करनी है कि गुरु तेग बहादुर साहब कल भी कहा सी उन्हां दा शहादत वाला साल चल रहा 350 साल यह सतगुरु गुरु रामदास दीआं कमाईआं ने इस परिवार च इस सरबंस जी नूं दान कीता गया इस सरबंस का मुढ़ धन गुरु रामदास सच्चा पातशाह अगे मैं बेनती करना हजूर सच्चे पातशाह जी ने अमृत की दात दिती अमृत की दात दे के पंजां प्यारियां विच गुरु वरतदा जी फिर बेनती सुनियो पंज प्यारे गुरु ग्रंथ साहब की ताबिया च मैं गल लफ्ज कहन लगा मैं महसूस ना करियो जदों सिख अमृत संचार करदा है गुरु की ताबिया विच ओ कोई भी रहतवन सेवा कर सकदा है ओदी सुधाई जदों करदे आ इह नहीं कोई विशेष वक्री थां दे दित्ती जांदी है अमृत संचार विच ओ पंज प्यारे ने गुरमुख जदों बाहर निकलदे आ ओह साडे वर्गे आम विचरदे आ हां सत्कार उन्हां दा चाहीदा क्योंकि गुरु उन्हां च वरदा है महाराज जी ने पंजां नूं अमृत की दात दिती उन्हां पंजां तों बाद फिर सतगुरों ने पंजां मुक्तियां नूं अमृत की दात दिती पंज प्यारियां तों बाद पंज मुक्ते भाई ईश्वर सिंह भाई देवा सिंह भाई टहल सिंह भाई फतेह सिंह आदिक भाई राम सिंह पंजां नूं पंज मुक्तियां नूं दात दिती संगत जी तीन प्यार पंज प्यारियां विचों तीन प्यारे चमकौर शहीद होए भाई हिम्मत सिंह जी प्यारे भाई मोहकम सिंह जी ते प्यारे भाई साहिब सिंह जी मैं प्यारा लफ्ज अक्सर पहला लाना वा क्योंकि प्यारा पदवी दिती गई है कोई साडे विद्वान गुरमुख कहिंदे सन महाराज जदों शब्द वरदे सन प्यारे भाई दया सिंह जी प्यारे भाई धर्म सिंह जी उन्हां तों बाद जिहड़े पंज ने ओह मुक्ते ने ਸਾਡੇ ਇੱਕ ਸਰੋਤ ਮੁਤਾਬਕ ਪੰਜੇ ਦੇ ਪੰਜੇ ਮੁਕਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਆ। ਆਪ ਨੂੰ ਸਿਰਫ ਬੇਨਤੀ ਵੀ ਅੱਜ ਦੇ ਵਰਤਮਾਨ ਵਿੱਚ ਤੁਸੀਂ ਆਇਓ ਤੇ ਗੁਰੂ ਰਾਮਦਾਸ ਦੇ ਘਰ ਚੋਂ ਅੰਮ੍ਰਿਤ ਦੀ ਦਾਤ ਜ਼ਰੂਰ ਲੈ ਕੇ ਜਾਇਓ। ਹਰ ਐਤਵਾਰ ਤੇ ਬੁੱਧਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੁੰਦਾ। ਖੈਰ ਮੈਂ ਬੇਨਤੀ ਕਰਾਂ, ਵਿਸ਼ੇਸ਼ ਫਿਰ ਆਵਾਂ ਕਿ ਗੁਰੂ ਭੇਟਣ ਵਾਸਤੇ ਤੁਸੀਂ ਇਤਿਹਾਸ 'ਚ ਵੇਖਦੇ ਹੋ ਕਿਸੇ ਨੂੰ ਸਤਿਗੁਰਾਂ ਦੇ ਦਰਸ਼ਨ ਉਤਰ ਗਿਆ, ਕਈਆਂ ਨੇ ਦਰਸ਼ਨ ਕੀਤੇ ਪਰ ਮਨ ਨਹੀਂ ਭੇਜਿਆ। ਦੌਲਤਾਂ ਦਾਈ ਨੇ ਦੇਖਿਆ, ਉਹਨੇ ਕਿਹਾ ਬਸ ਸਭ ਕੁਝ ਏ। ਸੱਜਣ ਠੱਗ ਨੇ ਦੇਖਿਆ ਪਰ ਮਨ ਨਹੀਂ ਭਤੀਜਿਆ, ਉਹਨੇ ਸ਼ਬਦ ਸੁਣਿਆ ਉਹ ਉਸ ਤਰ੍ਹਾਂ ਹੋ ਗਿਆ। ਕਈਆਂ ਨੇ ਕੋਈ ਰਹਿਮਤ ਦੇਖੀ ਉਹਦੇ ਨਾਲ ਬਦਲ ਗਏ। ਸਤਿਗੁਰੂ ਕਹਿੰਦੇ ਨੇ ਗੁਰੂ ਜਦੋਂ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਕਈ ਤਰੀਕੇ ਨੇ। ਉਹ ਤਰੀਕੇ ਆਪਣੀ 18ਵੀਂ ਅਸ਼ਟਪਦੀ ਵਿੱਚ ਪਦਾਕ ਹੈ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਹੋ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਆਪ ਜੀ ਨੇ ਨਾਲ ਪਾਠ ਕੀਤਾ। ਹੁਣ ਇਹ ਬਖਸ਼ਾਂ ਕੀ ਨੇ? ਪਹਿਲੀ ਗੱਲ ਦਰਸ਼ਨ ਦੀ, ਅੱਜ ਵੀ ਆਇਆ ਕਿ ਦਰਸ਼ਨ ਕਰਦਿਆਂ ਅੰਦਰ ਨੂੰ ਆਨੰਦ ਆ ਗਿਆ, ਸੱਚੇ ਪਾਤਸ਼ਾਹ ਬਚਨ ਕਰਨੇ, ਸਫਲ ਦਰਸ਼ਨ ਪੇਖਤ ਪੁਨੀਤ। ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਭਾਵਨਾ ਸੰਯੁਕਤ, ਸੱਚ ਹੈ ਕਿ ਉਹ ਸਫਲ ਹੋ ਜਾਂਦਾ ਜੀ। ਸਫਲ ਦਰਸ਼ਨ ਨੇਵਲ ਨੇ, ਗੁਰੂ ਜੀ ਨੂੰ ਮਿਲਦਿਆਂ ਸਾਰ ਉਹਦੇ ਅੰਦਰ ਦੀ ਮੈਲ ਦਾ ਖਾਤਮਾ ਹੋ ਜਾਂਦਾ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਸਤਿਗੁਰਾਂ ਦੇ ਚਰਨਾਂ ਨੂੰ ਛੂੰਹਦਾ, ਗਤ ਦਾ ਅਰਥ ਵਸਤਾ, ਰੀਤ ਦਾ ਅਰਥ ਮਰਿਆਦਾ, ਗੁਰੂ ਜੀ ਦੇ ਚਰਨ ਛੂਹਣ ਦੀ ਦੇਰ ਹੈ, ਸਤਿਗੁਰੂ ਉਹਦੇ ਜੀਵਨ ਦੀ ਮਰਿਆਦਾ ਨੂੰ ਨਿਰਮਲ ਕਰ ਦਿੰਦੇ ਆ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ। ਜਦੋਂ ਉਹ ਗੁਰੂ ਜੀ ਨੂੰ ਮਿਲਣ ਲੱਗਦਾ, ਰਾਮ ਗੁਣ ਰਵੇ, ਉਹ ਪਰਮਾਤਮਾ ਦੇ ਗੁਣ ਗਾਉਣ ਲੱਗ ਪੈਂਦਾ, ਸਿਮਰਨ ਕਰਦਾ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਉਹ ਰੱਬ ਦੀ ਦਰਗਾਹ ਵਿੱਚ ਪਹੁੰਚ ਜਾਂਦਾ। ਸੁਣਕਰ ਬਚਨ, ਜਦੋਂ ਗੁਰੂ ਜੀ ਦੇ ਬਚਨ ਸੁਣੇ, ਕਰਨ ਆਗਾਨੇ, ਕੰਨ ਰੱਜ ਗਏ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਆਖਿਓ, ਆਖਿਓ ਦਾ ਅਰਥ ਨਾ ਨਾਸ਼ ਹੋਵੇ, ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਜਿਹਨੂੰ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਣ, ਸੰਗਤ ਜੀ ਉਹਨੂੰ ਸੰਤ ਬਣਾ ਦਿੰਦੇ ਆ। ਅੱਜ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਭਾਈ ਸਾਰਿਆਂ ਸੁੱਖਾਂ ਦੇ ਦਾਤੇ ਮੇਰੇ ਸਤਿਗੁਰੂ ਜੀ ਨੇ, ਇਹਨਾਂ ਦੇ ਦਰਸ਼ਨ ਕਰਦਿਆਂ ਮਨ ਨੂੰ ਸਕੂਨ ਮਿਲਦਾ ਹੈ, ਤੇ ਜਦੋਂ ਸਤਿਗੁਰੂ ਜੀ ਨੂੰ ਮਿਲੀਦਾ ਹੈ ਤੇ ਅਗਲਾ ਮਰਜ ਮਹਾਰੇ ਨੇ ਬਚਨ ਕੀਤਾ, ਆਨੰਦ ਮਿਲਦਾ ਹੈ। ਇਹਦੇ ਥੋੜੇ ਜਿਹੇ ਅਰਥ ਆਪਾਂ ਕਰ ਜਾਂਦੇ ਹਾਂ। ਭਾਵਾਂ ਕੱਲ ਰਾਤੀ ਤਰਨ ਤਾਰਨ ਸਾਹਿਬ ਵੀ ਬੇਨਤੀ ਕੀਤੀ, ਸੰਗਤ ਜੀ ਆਨੰਦ ਸ਼ਬਦ ਗੁਰੂ ਜੀ ਨੇ ਉਹ ਦਿੱਤਾ ਜਿਹਦੇ ਵਿਪਰੀਤ ਹੁੰਦਾ ਹੀ ਕੁਝ ਨਹੀਂ। ਹਰ ਲਫ਼ਜ਼ ਦਾ ਵਿਪਰੀਤ ਤੇ ਵਿਰੋਧ ਹੈ ਜੀ। ਪਿਛਲੇ ਸਾਲਾਂ ਚ ਇੱਕ ਵਾਰ ਅਰਜ ਕੀਤੀ ਸੀ, ਸੁੱਖ ਲਫ਼ਜ਼ ਬਾਣੀ ਚ ਆਇਆ ਪਰ ਸੁੱਖ ਦੇ ਵਿੱਚ ਦੁੱਖ ਲੁਕਿਆ ਹੋਇਆ, ਖੁਸ਼ੀ ਸ਼ਬਦ ਵੀ ਬਾਣੀ ਚ ਆਇਆ, ਖੁਸ਼ੀ ਦੇ ਵਿੱਚ ਗਮੀ ਲੁਕੀ ਹੋਈ ਹੈ, ਜਨਮ ਦੇ ਵਿੱਚ ਮੌਤ ਰੱਬ ਲਪੇਟ ਕੇ ਭੇਜ ਦਿੰਦਾ ਨਾਲ ਹੀ, ਜਨਮੰਗ ਤਾਂ ਮਰਨੰਗ, ਜਨਮ ਵਿੱਚ ਮੌਤ ਹੈ, ਖੁਸ਼ੀ ਵਿੱਚ ਗਮੀ ਹੈ, ਸੁੱਖ ਵਿੱਚ ਦੁੱਖ ਹੈ, ਉਸਤਤ ਵਿੱਚ ਨਿੰਦਿਆ ਖਲੋਤੀ ਹੈ, ਮਾਨ ਵਿੱਚ ਅਪਮਾਨ ਹੈ। ਸੰਗਤ ਜੀ ਸੱਚੇ ਭੋਗ ਵਿੱਚ ਰੋਗ ਹੈ, ਹਰ ਸ਼ਬਦ ਦੀ ਅਵਸਥਾ ਦਾ ਵਿਪਰੀਤ ਅਵਸਥਾ ਹੈ, ਪਰ ਆਨੰਦ ਅਵਸਥਾ ਹੋਵੇ ਜਿਹਦਾ ਵਿਪਰੀਤ ਕੋਈ ਸ਼ਬਦ ਹੀ ਨਹੀਂ। ਆਨੰਦ ਸਿਰਫ ਪਰਮਾਤਮਾ ਆਨੰਦੀ ਸਰੂਪ ਹੈ। ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਉਹ ਆਨੰਦ ਇੱਕ ਤਾਂ ਆਨੰਦ ਪ੍ਰਸ਼ਾਦੇ ਦਾ ਆਨੰਦ ਆ ਗਿਆ ਜੀ, ਪ੍ਰਸ਼ਾਦਾ ਛਕਿਆ ਮਿਲ ਕੇ ਆਨੰਦ ਆ ਗਿਆ, ਇਹ ਸਿਰਫ ਲਫ਼ਜ਼ ਨੇ ਜ਼ੁਬਾਨ ਤੋਂ, ਅਸਲੀ ਆਨੰਦ ਕਹਿ ਆਨੰਦ, ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਕਿਹੜਾ ਆਨੰਦ? ਉਹ ਫਿਰ ਮਹਾਰਾਜ ਦੋ ਤੁਕਾਂ ਚ ਕਹਿੰਦੇ, ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ, ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਕਹਿ ਆਨੰਦ ਗੁਰੂ ਤੇ ਜਾਣਿਆ। ਇੱਥੇ ਮਹਾਰਾਜ ਜੀ ਨੇ ਅੱਜ ਬਚਨ ਕੀਤਾ, ਭਾਈ ਗੁਰਸਿੱਖੋ, ਗੁਰੂ ਨੂੰ ਭੇਟਣ ਨਾਲ ਆਤਮਿਕ ਆਨੰਦ ਮਿਲਦਾ ਹੈ।
ਹਰ ਰਸ ਪੀਵੋ ਭਾਈ।
ਹੁਣ ਅਗਲਾ ਬਚਨ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਕਮਾਉਣ ਲਈ ਦਿੱਤਾ ਹੈ ਜੀ। ਕਹਿੰਦੇ ਭਾਈ ਗੁਰਸਿੱਖੋ, ਤੁਸੀਂ ਪੁਰਬ ਵਾਲੇ ਦਿਨ ਆਏ ਹੋ, ਇੱਕ ਕੰਮ ਕਰੋ, ਖਰੀ ਦੇ ਨਾਮ ਰਸ ਨੂੰ ਪੀਣਾ ਸ਼ੁਰੂ ਕਰ ਦਿਓ। ਹਰ ਰਸ ਪੀਵੋ ਭਾਈ, ਹੇ ਭਾਈ परमात्मा दा नाम रस चखना शुरू करो।
नाम जपो नामो आराधो।
सतगुरु ये नाम रस किवें पीता जांदा है? सतगुरां ने कहा नाम जपना शुरू करो, नाम दी आराधना करो, ये नाम जप जप के ही रस बनेगा।
गुर पूरे की सरनाई।
फिर कह दिता अपनी मर्जी नाल नहीं, पूरे सतगुरां जी दी चरण शरण भी जाके नाम दी दिख्या लवो, उस नाम नू जपो, उस नाम नू आराधो, उस नाम दी साधना करो, फिर साधना करदिया करदिया रस आना शुरू हो जाएगा। साचे संगत जी, पहली गल जदों शुरू करीदा जपना, चलो मैं तां इन्ना कोई जपदा नहीं, सीधी बात जो सुनने आ गुरमुखां तों, जदों नाम जपना शुरू करने उदों ही मन तड़पना शुरू हो जांदा, शुरुआत यही करदा। जदों जपना शुरू करने रस्ते की जी भटकदा, मैं उन्हें कहा जो पुराने मुरदे ने भी कट्ठे उन्होंने भी खड़िया कर लैंदा, उन्होंने भी गल्लां करदा, पर नाम कदी भी मन भटके ते जपना छड़ना नहीं। रस आवे ना आवे, नेम नहीं कदी छड़ना। शाणे गुरमुख कहिंदे हुंदे सन कि जे बिजली ट्रांसफार्म तो पावर हाउस तो चली जाए ते कदी अपने घरां विच खंभे ना लगे हुए कनैक्शन दी केबल नहीं तोड़नी, उन्हूं लगी रहन देना है। पता नहीं कि जदों बिजली आए, बिजली आए दोबारा फिर घर जाए दीवे लैंप जग पैणगे। कहिंदे जिन्हां ने कनैक्शन तोड़ दिता बिजली आ जा, उन्हां दे घर लैंप नहीं दीवे नहीं जगने। महाराज ने बाणी च कहा जपना शुरू करिए, जप के मैल उतरेगी, जिन्नी मैल उतरेगी मैं बेनती कीती उन्ना एकागर होवेगा, जिन्ना एकागर होवेगा उन्ना ही नाम रस बन जाएगा। सुखमनी साहिब च महाराज दे बचन ने प्रभ कह सिमरन मन की मल जाए, अमृत नाम रिदमाए समाए। इत्थे सतगुरु कहिंदे ने भाई नाम रस पियो, उस रस दे मुकाबले सच्ची दसा कोई भी वासना दा रस उहदा मुकाबला नहीं कर सकदा। सतगुरां ने बचन कीता है ना बाणी च, रा रा रस निरस कर जानिया, होए निरासो रस पहचानिया, ए रस साडे ओ रस आवा, ओ रस पिया ए रस नहीं पावा। हुण अगला सवाल जी किवें पीता जाए, गुरु रामदास जी नूं पुछ लिए, उन्हां दा एक बचन है रस अमृत नाम रस अत भला, नाम दा रस अत दा भला है, किवें पाया जा सकदा है। ते नाल महाराज एक बचन कहिंदे ने जाए पुछो सुहागणी, तुसा क्यों कर मिलिया प्रभाए, पुछो का जेडे नाम दे रस लेंदे ने। ते गुरु रामदास कहिंदे ओह हर एक नूं जवाब नहीं देंदे, हो ओ वे परवाह ना बोलनी, हो मन मल धोवां तिन पाए। पुछया नाम रस ओह नहीं बोले, कहिंदे मैं अपना आप समर्पित करके उन्हां दे चरण धोते। फिर होया कि गुरमुखियां सुहागणी तिन दया पई मन आए, उन्हां कहा तू पुछण आया से उदन भी नाम दा रस किवें आवे, रस अमृत नाम रस अत भला। महाराज कह लगे उत्तर मिलिया गुरमुखियां सुहागणी तिन दया पई मन आए, सतगुर वचन रतन कहे जो मने सुहा रस खाए। जेड़ा गुरु दा वचन मनेगा ओ नाम रस नूं छकणा करेगा। इत्थे सतगुरु कहिंदे ने भाई गुरसिखो नाम जपो, नाम आराधो, गुरु जी दी शरण च पै के नाम रस पियो
रहाओ।
ए सतगुरां ने दो तुकां रहाओ दियां बख्शिश कीतियां हन,
तिस है प्राप्त जिस धुर लिखिया।
सतगुरु जी सतगुरां दा मिलाप, नाम दा रस, अंदर दी बंदगी, कहन लगे ए उहनां नूं मिलदी है जिन्हां नूं धुर दरगाह तों वाहिगुरु जी ने लिख दिता। असीं इक पाठ करने आ, जैसा सतगुर सुनी दा तैसो ही मैं डीठ, विछड़िया मेले प्रभु हर दरगाह का बसीट। बसीट मतलब वकील, परमात्मा दी दरगाह च सिख दा केस लै के गुरु पहुंचदा। हर दरगाह का बसीट, हर नामो मंत्र दृढ़ाए दा कट्टे खोमे रोग, पर किन्हां नूं मिलदा, नानक सतगुर तिन्हां मिलाया जिन्हां तुरे पया संजोग। संत सभा ओट गुर पूरे, तुर मस्तक लेख लिखाए, सच्चे पातशाह धन गुरु अर्जन देव महाराज बख्शिश कर रहे। यह प्राप्त उन्हां नूं हुंदा है जेडे धुर दरगाह तो लेख लिखा के आउंदे खन।
सोई पूरन पाई,
सच्चे पातशाह बख्शिश करदे ने भाई उन्हां नूं तुसीं पूर्ण कह सकदे हो, पूर्ण ब्रह्म ज्ञानी कह सकदे हो, पूर्ण महापुरख कह सकदे हो, पूर्ण गुरसिख कह सकदे हो, पर ओ ਜਿਨ੍ਹਾਂ ਦੇ ਮਸਤਕ ਦੇ ਲੇਖ ਗੁਰੂ ਨੇ ਪਰਮਾਤਮਾ ਨੇ ਲਿਖ ਦਿੱਤੇ ਹਨ।
ਨਾਨਕ ਕੀ ਬੇਨੰਤੀ ਪ੍ਰਭ ਜੀ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਪੁਰਬ ਵਾਲੇ ਦਿਨ ਬੇਨਤੀ ਕਰ ਰਿਹਾ, ਭਾਵੇਂ ਉਹ ਨਿੱਜੀ ਬੇਨਤੀ ਕਰ ਰਿਹਾ, ਆਪਾਂ ਇਸ ਬੇਨਤੀ ਲਈ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਬੇਨਤੀ ਕਰ ਲਈਏ ਕਿ ਮਹਾਰਾਜ ਸੱਚੇ ਪਿਤਾ ਜੀ ਜਿਹੜੀ ਆਪ ਜੀ ਬੇਨਤੀ ਕਰਨ ਲੱਗੇ ਹੋ ਇਹ ਸਾਡੇ ਵੱਲੋਂ ਵੀ ਵਾਹਿਗੁਰੂ ਜੀ ਦੇ ਚਰਨਾਂ ਚ ਕਰ ਦਿਆ ਜੀ। ਉਹ ਬੇਨਤੀ ਇਹ ਹੈ ਗੁਰੂ ਅਰਜਨ ਦੇਵ ਜੀ ਦੀ,
ਨਾਮ ਰਹਾ ਲਿਵ ਲਾਈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਅੱਜ ਬੇਨਤੀ ਕਰਨ ਆਇਆ ਹਾਂ, ਜ਼ਿੰਦਗੀ ਦਾ ਜਿਤਨਾ ਸਮਾਂ ਬਖਸ਼ਿਆ ਜੇ ਕਿਰਪਾ ਕਰੋ ਆਪਣੇ ਨਾਮ ਵਿੱਚ ਲਿਵ ਲਾਮ ਦੀ ਦਾਤ ਦੇ ਦਿਓ, ਆਪਣੇ ਨਾਮ ਵੀ ਸਾਡਾ ਅੰਦਰ ਜੋੜ ਲਓ। ਇਹ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਦੀ। ਅੱਜ ਬੜੀਆਂ ਰਹਿਮਤਾਂ ਭਰਿਆ ਇਹ ਸਤਿਗੁਰਾਂ ਨੇ ਹੁਕਮ ਬਖਸ਼ਿਆ ਹੈ। ਅੱਜ ਆਪ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਪੁਰਬ ਵਾਲੇ ਦਿਨ ਇਕੱਠੇ ਹੋਏ ਹੋ। ਹਰ ਸਾਲ ਆਪਾਂ ਗੁਰਦੇਵ ਦੀ ਹਰ ਸਾਲ ਕੀ ਜੀ ਸੰਗਤ ਜੀ, ਕੋਈ ਦਿਨ ਐਸਾ ਨਹੀਂ ਜਿਸ ਦਿਨ ਇਸ ਦਰਬਾਰ ਵਿੱਚ ਮੇਰੇ ਗੁਰੂ ਰਾਮਦਾਸ ਦੀਆਂ ਸਿਫਤਾਂ ਨਹੀਂ ਹੁੰਦੀਆਂ। ਇੱਥੇ ਤਾਂ ਸਵੇਰੇ ਸ਼ਾਮ ਅਰਦਾਸ ਵੀ ਗੁਰੂ ਰਾਮਦਾਸ ਜੀ ਨੂੰ ਸਨਮੁਖ ਰੱਖ ਕੇ ਕੀਤੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲੋ ਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਸਭ ਨੂੰ ਪਤਾ ਹੈ, ਚਲੋ ਇਤਿਹਾਸ ਦੁਹਰਾ ਦੇਣਾ ਚਾਹੀਦਾ ਕਿ ਅੱਜ ਦੇ ਦਿਨ ਮੇਰੇ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਜਿਨ੍ਹਾਂ ਨੂੰ ਗੁਰਬਾਣੀ ਨੇ ਠਾਕੁਰ ਕਿਹਾ ਹੈ, ਬਾਬਾ ਹਰਦਾਸ ਜੀ, ਸਨਮਾਨਯੋਗ ਮਾਤਾ ਦਇਆ ਕੌਰ ਜੀ, ਉਹਨਾਂ ਦੀ ਕੁੱਖ ਤੋਂ ਮੇਰੇ ਗੁਰੂ ਰਾਮਦਾਸ ਦਾ ਆਗਮਨ ਹੋਇਆ ਹੈ। ਇੱਕ ਬੇਨਤੀ ਮੈਂ ਹੋਰ ਕਰਦਿਆਂ, ਚਲੋ ਮੈਂ ਸ਼ਬਦ ਗੁਰੂ ਰਾਮਦਾਸ ਵਰਤਣਾ, ਕਿਸੇ ਪਿਛਲੇ ਦਿਨ ਇੱਕ ਪੁੱਛਿਆ ਸੀ ਵੀ ਜੇਠਾ ਸ਼ਬਦ ਕਦੋਂ ਪ੍ਰਚਲਿਤ ਹੋਇਆ, ਇਹ ਵਿਸ਼ਾ ਵੀ ਬਣ ਗਿਆ, ਕਿਸੇ ਵਿਸ਼ੇ ਨੂੰ ਆਪਾਂ ਐਵੇਂ ਖਿੱਚੀ ਨਾ ਜਾਈਏ। ਸਭ ਤੋਂ ਪਹਿਲਾਂ ਜੇਠਾ ਸ਼ਬਦ ਹੈ ਇਹ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਉਂਦਾ ਜੀ, ਮੈਂ ਭੁੱਲਾ ਨਾ, ਭਾਈ ਗੁਰਦਾਸ ਸਾਹਿਬ ਜੀ ਨੇ ਵਰਤਿਆ। ਸਭ ਤੋਂ ਪਹਿਲਾਂ ਜੇਠਾ ਸ਼ਬਦ ਜਿਹੜਾ ਜਿੰਨੀ ਕੁ ਮੈਨੂੰ ਸਮਝ ਪਈ, ਇਹਦਾ ਅਰਥ ਇਹ ਨਹੀਂ, ਮਹਿਮਾ ਪ੍ਰਕਾਸ਼ ਵਿੱਚ ਇਹ ਲਫ਼ਜ਼ ਵਰਤਿਆ ਗਿਆ ਹੈ ਜੀ। ਜੇਠਾ ਸ਼ਬਦ ਜਿਹੜਾ ਉਹ ਮਹਿਮਾ ਪ੍ਰਕਾਸ਼ ਵੀ ਸਰੂਪ ਦਾਸ ਭੱਲਾ ਜੀ ਨੇ ਵਰਤਿਆ। ਪਰ ਆਪਾਂ ਬੇਨਤੀ ਕਰਾਂਗੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ ਸੰਨ 1534 ਹੈ, ਪਿਤਾ ਸਨਮਾਨਯੋਗ ਬਾਬਾ ਹਰਦਾਸ ਜੀ ਨੇ ਅਤੇ ਮਾਤਾ ਜੀ ਮਾਤਾ ਦਇਆ ਕੌਰ ਜੀ ਨੇ। ਜਿਸ ਵਕਤ ਮੇਰੇ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਉਸ ਵਕਤ ਸੰਗਤ ਜੀ ਤਿੰਨ ਪਾਤਸ਼ਾਹੀਆਂ ਸਰੀਰਕ ਤੌਰ ਤੇ, ਮੈਂ ਲਫ਼ਜ਼ ਵਰਤਾਂਗਾ, ਚਲੋ ਲਫ਼ਜ਼ ਜੇ ਹੌਲਾ ਵੀ ਲੱਗੇ ਬਖਸ਼ ਦਿਆ ਜੇ, ਦੇਹੀ ਕਰਕੇ ਮੌਜੂਦ ਨੇ। ਸੰਨ 1534 ਨੂੰ ਗੁਰੂ ਨਾਨਕ ਸਾਹਿਬ ਕਰਤਾਰਪੁਰ ਰਹਿਮਤਾਂ ਕਰ ਰਹੇ ਨੇ ਜੀ, ਤੇ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ 2 ਸਾਲ ਹੋ ਚੁੱਕੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਗਿਆ। 1532 ਨੂੰ ਮਹਾਰਾਜ ਗਏ ਜੀ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਉਹ ਪਿੰਡ ਬਾਸਰ ਕੇ ਨੇ। ਮੈਂ ਸੰਗਤ ਜੀ ਫਿਰ ਵੀ ਲਫ਼ਜ਼ ਗੁਰੂ ਵਰਤ ਰਿਹਾ ਵਾਂ, ਕਿਉਂਕਿ ਆਪਾਂ ਜਦੋਂ ਪੁਰਬ ਮਨਾ ਰਹੇ ਹਾਂ, ਗੁਰਿਆਈ ਤੇ ਗੋਇੰਦਵਾਲ ਸਾਹਿਬ ਮਿਲੀ ਤੇ ਸੰਗਤ ਜੀ ਕਹਿ ਤੇ ਆਪਾਂ ਇਹੀ ਰਹੇ ਨਾ, ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਹੈ, ਤੇ ਫਿਰ ਇਹ ਲਫ਼ਜ਼ ਵਰਤਦਿਆਂ ਕੋਈ ਦਿੱਕਤ ਵੀ ਨਹੀਂ ਹੋਣੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ ਗੁਰੂ ਅੰਗਦ ਦੇ ਭਾਈ ਲਹਿਣਾ ਜੀ ਸੇਵਾ ਵਿੱਚ ਨੇ, ਬਾਬਾ ਅਮਰਦਾਸ ਜੀ ਉਹ ਪਿੰਡ ਬਾਸਰ ਕੇ ਨੇ। ਸਭ ਨੂੰ ਪਤਾ ਹੈ ਕਿ ਛੋਟੀ ਉਮਰ ਵਿੱਚ ਸਨਮਾਨਯੋਗ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ ਨੇ, ਮੌਤ ਦਾ ਸਦੜਾ ਆਇਆ। ਉਸ ਤੋਂ ਬਾਅਦ 7 ਸਾਲ ਦੀ ਉਮਰ, ਜੋ ਸਾਡੇ ਵਿਦਵਾਨ ਤਕਰੀਬਨ ਸਾਰੇ ਕਹਿੰਦੇ ਆ, ਪੁਰਾਣੇ ਸਰੋਤ ਮੈਂ ਕੋਟ ਨਹੀਂ ਕਰ ਰਿਹਾ, ਉਹਨਾਂ ਵਿੱਚ ਥੋੜਾ ਜਿਹਾ ਫਰਕ ਹੈ। 7 ਸਾਲ ਦੀ ਉਮਰ ਚ ਸਨਮਾਨਯੋਗ ਬਾਬਾ ਹਰਦਾਸ ਜੀ ਉਹ ਵੀ ਅਕਾਲ ਚਲਾਣਾ ਕਰ ਗਏ। ਮਾਤਾ ਤੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਤਿਗੁਰੂ ਲਾਹੌਰ ਦੀ ਧਰਤੀ ਤੇ ਨਾਨੀ ਜੀ ਜਾਂਦੇ ਆ, ਪਿੰਡ ਬਾਸਰ ਕੇ ਗਿੱਲਾਂ ਹਜ਼ੂਰ ਦੇ ਨਾਨਕੇ ਨੇ, ਇੱਥੋਂ ਨਾਨੀ ਜੀ ਜਾਂਦੇ ਆ, ਦਮਾਦ ਦਾ ਜਵਾਈ ਦਾ ਸੰਸਕਾਰ ਕਰਦੇ ਨੇ। ਉੱਥੇ ਫਿਰ ਮਨ ਚ ਆਉਂਦਾ ਹੈ ਕਿ ਬੱਚੇ ਦੀ ਉਮਰ ਛੋਟੀ, ਕੋਈ ਕਾਰੋਬਾਰ ਇੰਨਾ ਹੈ ਨਹੀਂ, ਕੀ ਕਰਦੇ ਆ ਉਹ, ਫਿਰ ਘੁੰਗਣੀਆਂ ਉਬਾਲ ਕੇ ਰੋਜ ਦਿੰਦੇ ਆ। ਸ਼ਾਮ ਨੂੰ ਘੁੰਗਣੀਆਂ ਉਬਾਲੀਆਂ ਜਾਂਦੀਆਂ ਨੇ, ਸਵੇਰੇ ਨਿੱਕੀ ਜੀ ਟੋਕਰੀ, 7 ਸਾਲ ਦੀ ਉਮਰ ਜਿੰਨੀ ਟੋਕਰੀ ਚੁੱਕ ਸਕਦੇ ਸਨ ਉਹ ਟੋਕਰੀ ਘੁੰਗਣੀਆਂ ਦੀ ਸਿਰ ਤੇ ਚੁੱਕਦੇ ਆ, ਤੇ ਰਾਵੀ ਦੇ ਕਿਨਾਰੇ ਬੈਠ ਕੇ ਲੰਘਦੇ ਹੋਏ ਬੰਦਿਆਂ ਨੂੰ ਆਵਾਜ਼ ਦੇ ਕੇ ਕਹਿੰਦੇ ਆ ਘੁੰਗਣੀਆਂ ਲੈ ਲਵੋ। ਮੈਂ ਕਹਿੰਦਾ ਹੈ ਤਾਂ ਜਜ਼ਬਾਤ ਹੀ ਨੇ ਮੇਰੇ। 7 ਸਾਲ ਦੀ ਉਮਰ ਚ ਰਾਵੀ ਦੇ ਕਿਨਾਰੇ ਲਾਹੌਰ ਦੀਆਂ ਗਲੀਆਂ ਵਿਚ ਮੇਰੇ ਸੱਚੇ ਪਾਤਸ਼ਾਹ ਬਰੀਕ ਆਵਾਜ਼ ਵਿਚ ਉੱਚੀ ਆਵਾਜ਼ ਵਿਚ ਘੁੰਗਣੀਆਂ ਵੇਚਣ ਦਾ ਹੋਕਾ ਦੇ ਰਹੇ ਆ। ਕੁਝ ਦਿਨ ਲੰਘੇ ਆ ਪਰ ਇਹ ਸਮਾਜ ਖਿਮਾ ਕਰ ਦਿਓ। ਇੱਥੇ ਮੈਂ ਇੱਕ ਵਾਰੀ ਕਿਹਾ ਸੀ ਕਿ ਕਿਸੇ ਨੂੰ ਦੁੱਖ ਦੱਸੋਗੇ, ਮੈਂ ਸੱਚ ਕਹਿ ਰਿਹਾ, ਉਹ ਦੁੱਖ ਉੱਤੇ ਲੂਣ ਪਾਉਣ ਦਾ ਯਤਨ ਕਰਦਾ। ਇਹ ਸਮਾਜ ਵਿੱਚ ਬਹੁਤ ਘੱਟ ਨੇ, ਬੀਜ ਨਾਸ਼ ਨਹੀਂ ਹੋਇਆ, ਜਿਹੜੇ ਦੁੱਖ ਨੂੰ ਮਲ ਮਿਲਾ ਕੇ ਠੀਕ ਕਰਨ ਦਾ ਯਤਨ ਕਰਦੇ। ਏਡਾ ਵੱਡਾ ਸੋਢੀਆਂ ਦਾ ਪਰਿਵਾਰ ਲਾਹੌਰ 'ਚ, ਪਰ ਕਿਸੇ ਨੇ ਕੋਈ ਬਾਂਹ ਨਹੀਂ ਪਕੜੀ। ਗੁਰੂ ਰਾਮਦਾਸ ਜੀ ਨੂੰ ਨਾਨੀ ਘਰ ਨੂੰ ਤਾਲਾ ਲਾਇਆ, ਜਿੰਨੇ ਕੋ ਕੱਪੜੇ ਸਨ ਗੱਠੜੀ 'ਚ ਬੰਨ ਲਏ ਤੇ ਨਾਲ ਕਹਿ ਦਿੱਤਾ, ਪੁੱਤਰ ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਕੁਝ ਇਤਿਹਾਸਾਂ ਨੇ ਦੋ ਭਰਾਵਾਂ ਦਾ ਜ਼ਿਕਰ ਕੀਤਾ, ਇੱਕ ਭੈਣ ਦਾ ਜ਼ਿਕਰ ਕੀਤਾ, ਪਰ ਮੈਂ ਕੋਈ ਨਵੀਂ ਬਾਤ ਨਹੀਂ, ਸਿਰਫ ਜੋ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਮੁੱਖ ਰੱਖ ਕੇ ਬੇਨਤੀ ਕਰ ਰਿਹਾ। ਕਹਿਣ ਲੱਗੇ, ਪੁੱਤਰ ਇਸ ਘਰ ਵਿੱਚ, ਇਸ ਸ਼ਹਿਰ ਵਿੱਚ ਹੁਣ ਰਹਿਣਾ ਮੁਸ਼ਕਲ ਹੈ। ਸਵੇਰੇ ਕਹਿ ਕੰਮ ਕਰ, ਮੇਰਾ ਸਰੀਰ ਢਲ ਰਿਹਾ, ਤੂੰ ਮੇਰੇ ਨਾਲ ਚੱਲ, ਆਪਾਂ ਬੱਸ ਸਿਰ ਕੇ ਚੱਲੀਏ। ਅੱਜ ਘੁੰਗਣੀਆਂ ਨਹੀਂ ਉਬਾਲੀਆਂ ਗਈਆਂ, ਅੱਜ ਸਿਰਫ ਕੱਪੜੇ ਗੁਰੂ ਰਾਮਦਾਸ ਜੀ ਦੇ ਇਕੱਠੇ ਕੀਤੇ ਗਏ। ਉਸ ਕੱਪੜਿਆਂ ਦੀ ਗੱਠੜੀ ਬੰਨ, ਜਿਸ ਸਿਰ ਤੇ ਘੁੰਗਣੀਆਂ ਚੁੱਕਦੇ ਸਨ, ਅੱਜ ਪਿਤਾ ਦੇ ਘਰ ਚੋਂ ਨਿਕਲ ਲੱਗਿਆਂ ਆਪਣੇ ਕੱਪੜਿਆਂ ਦੀ ਗੱਠ ਸਿਰ ਤੇ ਬੰਨੀ ਹੈ। ਪਿਛਲੇ ਸਾਲਾਂ 'ਚ ਮੈਂ ਬੇਨਤੀ ਕੀਤੀ ਸੀ ਜੀ, ਕਿਉਂਕਿ ਪੁਰਬ ਦੇ ਦਿਨ ਤਾਂ ਭਾਵਨਾ ਵਾਲੇ ਹੁੰਦੇ ਆ, ਗੱਠੜੀ ਸਿਰ ਤੇ ਚੁੱਕ ਕੇ ਘਰ ਨੂੰ ਜੰਦਰਾ ਮਾਰਿਆ ਆਪਣੇ ਹੱਥੀ। ਨਾਨੀ ਨਾਲ ਹੈ, ਸਾਡੇ ਸਾਰੇ ਵਿਦਵਾਨ ਲਿਖਦੇ ਆ, ਮਕਾਲਫ ਕਹਿੰਦਾ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਆ, ਉਹਨਾਂ ਦੇ ਖਿਆਲ ਨੇ, ਕਹਿੰਦੇ ਜਦੋਂ ਜੰਦਰਾ ਵੱਜਿਆ ਤੇ ਉਦੋਂ ਸੋਢੀ ਸ਼ਰੀਕਾ ਸੀ, ਸੋਚਦੇ ਹੋਣਗੇ ਅੱਜ ਹਰਦਾਸ ਦਾ ਪੁੱਤਰ ਤੁਰ ਚੱਲਿਆ, ਬਾਬਾ ਹਰਦਾਸ ਜੀ ਦਾ ਪੁੱਤਰ ਤੁਰ ਚੱਲਿਆ, ਇਸ ਘਰ ਨੂੰ ਤਾਲਾ ਲੱਗ ਗਿਆ, ਵਿਹੜਾ ਮੋਕਲਾ ਹੋ ਗਿਆ, ਸ਼ਰੀਕ ਤੁਰ ਗਿਆ, ਕੱਲ ਨੂੰ ਕਿੰਨੇ ਖੋਲਣ ਆਖ ਹੈ। ਤੇ ਮੈਂ ਇੱਕ ਬੇਨਤੀ ਕੀਤੀ, ਸੰਗਤ ਜੀ, ਲਾਹੌਰ ਦੇ ਘਰ ਨੂੰ ਜੰਦਰਾ ਜ਼ਰੂਰ ਲੱਗਾ ਸੀ, ਪਰ ਕਿਸਮਤ ਹੋਣੀ ਤੇ ਪਰਮਾਤਮਾ ਇਹ ਬੈਰ ਕਰ ਰਿਹਾ ਸੀ ਕਿ ਜਿਹਨੇ ਆਪਣੇ ਹੱਥੀ ਇਸ ਘਰ ਨੂੰ ਜੰਦਰਾ ਲਾਇਆ ਹੈ, ਇਹੋ ਜਿਹਾ ਘਰ ਬਣਾ ਕੇ ਜਾਏਗਾ ਜਿਹਨੂੰ ਬਾਹਰੋਂ ਕਦੀ ਜੰਦਰਾ ਨਹੀਂ ਲੱਗੇਗਾ, ਉਹ ਹੈ ਸ੍ਰੀ ਹਰਿਮੰਦਰ ਸਾਹਿਬ, ਉਹਨੂੰ ਕਦੀ ਤਾਲਾ ਨਹੀਂ ਲੱਗੇਗਾ। ਮਹਾਰਾਜ ਸੱਚੇ ਪਾਤਸ਼ਾਹ ਪਿੰਡ ਬਾਸਰ ਕੇ ਆਏ। ਸੰਗਤ ਜੀ, ਪਿੰਡ ਬਾਸਰ ਕੇ ਬਾਬਾ ਅਮਰਦਾਸ ਜੀ ਦਾ ਪਤਾ, ਤੁਹਾਨੂੰ ਪਤਾ ਬਾਸਰ ਕੇ ਗਿੱਲਾ ਉਹਨਾਂ ਦਾ ਪਿੰਡ ਹੈ, ਪਰਚੌਣੀ ਕਰਨ ਵਾਸਤੇ ਆਏ, ਆਪਣੇ ਵੱਲੋਂ ਪਿਆਰ ਦਿੱਤੋ ਨੇ। ਕਹਿਣ ਲੱਗੇ ਕਿਰਤ ਕਰਦੇ ਰਿਹਾ ਕਰੋ, ਕਿਰਤ ਵਿੱਚ ਕਰਤੇ ਦੀ ਬਰਕਤ ਪੈਂਦੀ ਹੈ। ਸਮਾਂ ਆ ਗਿਆ ਜੀ, ਮਹਾਰਾਜ ਗੋਇੰਦਵਾਲ ਸਾਹਿਬ ਆ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਹੋ ਗਏ ਤੇ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਆ ਗਏ। ਸੰਗਤ ਜੀ, ਕੁਝ ਸਮਾਂ ਵਿਆਹ ਤੋਂ ਪਹਿਲਾਂ ਦਾ ਹੈ, ਕੁਝ ਸਮਾਂ ਵਿਆਹ ਤੋਂ ਬਾਅਦ ਦਾ ਹੈ, ਕੁਝ ਸਮਾਂ ਹਜ਼ੂਰ ਦੇ ਘਰ 3 ਸਪੁੱਤਰ ਹੋਣ ਤੋਂ ਬਾਅਦ ਦਾ ਹੈ। ਜੇ 3 ਹਿੱਸਿਆਂ 'ਚ ਆਪਾਂ ਦੇਖੀਏ, ਗੋਇੰਦਵਾਲ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸੇਵਾ ਕਰਨ ਲੱਗ ਪਏ ਤੇ ਇਤਿਹਾਸ ਕਹਿੰਦਾ ਇੱਥੇ ਵੀ ਕਿਰਤ ਕਰਦੇ ਰਹੇ, ਬਿਆਸ ਦੇ ਕਿਨਾਰੇ ਆਪਣੀ ਘੁੰਗਣੀਆਂ ਵੇਚਦੇ ਰਹੇ ਜੀ। ਇੱਕ ਦਿਨ ਮੈਂ ਕਾਲਪ ਕਹਿੰਦਾ, ਧੰਨ ਗੁਰੂ ਅਮਰਦਾਸ ਜੀ ਨੇ ਕੋਲ ਬੁਲਾ ਲਿਆ, ਬੁਲਾ ਕੇ ਕਹਿੰਦੇ ਆ, ਤੁਸੀਂ ਸਭ ਕੁਝ ਛੱਡ ਕੇ ਮੇਰੇ ਕੋਲ ਕਿਉਂ ਆ ਗਏ ਹੋ? ਹਾਲਾਂ ਆਪ ਹੀ ਬੁਲਾ ਕਹਿਣ ਲੱਗੇ, ਸਭ ਕੁਝ ਛੱਡ ਕੇ ਤੁਸੀਂ ਗੋਇੰਦਵਾਲ ਕਿਉਂ ਆ ਗਏ ਹੋ? ਅੱਗੋਂ ਮਹਾਰਾਜ ਜੀ ਨੇ ਬਚਨ ਕਿਹਾ, ਸਤਿਗੁਰੂ ਜੀ, ਮੈਂ ਸੰਸਾਰਕ ਲੋੜਾਂ ਤੇ ਮਨ ਦੀਆਂ ਇੱਛਾਵਾਂ ਦਾ ਭੋਗ ਪਾ ਕੇ ਤੇਰੇ ਚਰਨਾਂ 'ਚ ਆਇਆ ਹਾਂ। ਫਿਰ ਸੁਣਿਓ, ਸੰਸਾਰਕ ਲੋੜਾਂ ਤੇ ਮਨ ਦੀਆਂ ਇੱਛਾਵਾਂ ਦਾ ਭੋਗ ਪਾ ਕੇ ਆਇਆ। ਸਤਿਗੁਰਾਂ ਨੇ ਕਿਹਾ, ਜਿਹੜੇ ਫਿਰ ਮਨ ਦੀਆਂ ਇੱਛਾਵਾਂ ਨੂੰ ਜਿੱਤ ਜਾਂਦੇ ਨੇ, ਇੱਕ ਦਿਨ ਉਹ ਪਾਤਸ਼ਾਹ ਬਣਦੇ ਆ। ਮਹਾਰਾਜ ਜੀ ਨੇ ਮੁਸਕਰਾ ਕੇ ਸ਼ਬਦ ਕਹੇ। ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਹੜੀ ਰੂਹਾਨੀ ਮਿਲਣੀ ਹੋਈ, ਉਹਦੇ ਦਰਸ਼ਨ ਆਪਾਂ ਬਾਣੀ 'ਚੋਂ ਕਰੀਏ। ਸੰਗਤ ਜੀ, ਉਹ ਬਚਨ ਨੇ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚ ਸਿੱਧ ਕੋ ਬਿਦ ਮਿਲਾਇਓ, ਪੂਰਨ ਪੋਮਨ ਠੌਰ ਬਸੋ ਰਸ ਬਸ ਸੰਸਿਓ ਜੋ ਦੰਗ ਦਿਸ਼ਤਾਇਓ। ਇੱਥੇ ਭੱਟ ਸਾਹਿਬ ਕਹਿੰਦੇ, ਗੁਰੂ ਮੁਖ ਦੇਖ ਧੰਨ ਗੁਰੂ ਅਮਰਦਾਸ ਜੀ ਦੇ ਨੂਰਾਨੀ ਮੁਖੜੇ ਨੂੰ ਦੇਖ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪਰਮ ਸੁੱਖ ਪਾਇਆ, ਬੜਾ ਵੱਡਾ ਸੁੱਖ ਮਿਲਿਆ ਜੀ। ਇੱਕ ਪਿਆਸ ਸੀ ਨਾਮ ਅੰਮ੍ਰਿਤ ਦੀ, ਉਹ ਕਰਤੇ ਨੇ ਵਿਧੀ ਬਣਾ ਦਿੱਤੀ, ਗੁਰੂ ਅਮਰਦਾਸ ਮਿਲਾ ਦਿੱਤੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਪਿਊਸ ਦਾ ਅਰਥ ਅੰਮ੍ਰਿਤ, ਬਾਂਚਿਤ ਸਿੱਧ ਕੋ ਵਿਧ ਮਿਲਾਇਓ। ਕਹਿੰਦੇ ਨੇ ਇਸ ਤਰ੍ਹਾਂ ਮਨ ਟਿਕ ਗਿਆ, ਇਹ ਗੁਰੂ ਰਾਮਦਾਸ ਜੀ ਦੀ ਸਿਫਤ ਕਰਦੇ ਉਦਾਹਰਣ, ਪੂਰਨ ਪਉ ਮਨ ਠੌਰ ਬਸੋ, ਰਸ ਬਾਸਣ ਜੋ ਸਿਉਂ ਜੋ ਦੰਗ ਦਿਸਦਾਇਓ। ਜਿਵੇਂ ਵਾਸ਼ਨਾ ਚ ਲੁਪਤ ਬੰਦਿਆਂ ਦਾ ਮਨ ਦਸੇ ਪਾਸੇ ਦੌੜਦਾ, ਪਰ ਧੰਨ ਗੁਰੂ ਰਾਮਦਾਸ ਆਪ ਜੀ ਦਾ ਮਨ ਬਿਲਕੁਲ ਇਕਾਗਰ ਹੋ ਕੇ ਟਿਕ ਗਿਆ। ਅਗਲਾ ਬਚਨ ਹੈ ਕਿ ਗਏ ਦੁੱਖ ਦੋਰ ਗੋਬਿੰਦ ਵਾਲ, ਗੋਬਿੰਦ ਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ, ਗਏ ਦੁੱਖ ਦੂਰ ਬਰਖਨ ਕੋ, ਕਈ ਸਾਲਾਂ ਦਾ ਦੁੱਖ ਦੂਰ ਹੋ ਗਿਆ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਅਗਾਂਹ ਕਿਰਪਾ ਕੀ ਹੋਈ, ਅੱਜ ਭਾਈ ਸਾਹਿਬ ਸਵੇਰੇ ਪੜ੍ਹ ਰਹੇ ਸਨ ਸ਼ਬਦ, ਗੁਰੂ ਅਮਰਦਾਸ ਉਹਨਾਂ ਦੇ ਹੱਥ ਚ ਬੜੀ ਬਰਕਤ ਸੀ। ਮੈਂ ਪਰਸੋਂ ਚੌਥ ਕਥਾ ਕਰਦਿਆਂ ਕਿਹਾ ਸੀ, ਗੁਰੂ ਅਮਰਦਾਸ ਜਿਸ ਧਰਤੀ ਤੇ ਪੈਰ ਰੱਖਦੇ ਨੇ ਉਹਦੇ ਪਾਪ ਕੱਟੇ ਜਾਂਦੇ ਆ, ਇਹ ਸਾਖੀ ਨੀ ਬਾਣੀ ਹੈ। ਗੁਰ ਅਮਰਦਾਸ ਪਰਸੀਐ ਪੋਹੰਬ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿਜ ਸਾਧਕ ਅਸਾਸੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆ ਸੇਵਾ ਕਰਦਿਆਂ ਦੇ ਕੋਲ ਬੁਲਾਇਆ, ਆਪਣੇ ਰਹਿਮਤ ਭਰੇ ਦੋਨੋਂ ਹੱਥ ਗੁਰੂ ਰਾਮਦਾਸ ਦੇ ਸਿਰ ਤੇ ਰੱਖ ਦਿੱਤੇ। ਫਿਰ ਕੀ ਹੋਇਆ, ਇਹ ਬਾਣੀ ਕਹਿ ਰਹੀ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਧੰਨ ਗੁਰੂ ਅਮਰਦਾਸ ਸਮਰੱਥ ਦਾਤਾ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਪਿਓ, ਜਿਸ ਦੇਖ ਚਰਨ ਅਗਨ ਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸਣੈ ਸੁਤ ਭਾਨ ਡਰਿਓ। ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ ਜੀ, ਕਿਉਂਕਿ ਸ਼ਬਦ ਸਾਰਾ ਦਿਨ ਪੜਿਆ ਜਾਣਾ। ਸਮਰੱਥ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖਿਆ, ਹੋਇਆ ਕਿ ਕਿਰਪਾ ਕਰਕੇ ਅੰਦਰ ਨਾਮ ਦਾ ਝਰਨਾ ਚੱਲ ਪਿਆ ਜੀ, ਨਾਮ ਦਾ ਭੰਡਾਰਾ ਭਰ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਕਰ ਨਾਮ ਦਿਓ, ਜਿਸ ਦੇਖ ਚਰਨ, ਇਹਦੇ ਅਰਥ ਨੇ ਜਿਸ ਗੁਰੂ ਅਮਰਦਾਸ ਜੀ ਦੇ ਚਰਨ ਦੇ ਦਰਸ਼ਨ ਕੀਤੇ ਆ ਪਾਪ ਦੂਰ ਹੋ ਜਾਂਦੇ ਆ। ਫਿਰ ਸੁਣਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਉਸ ਹੱਥ ਦੀ ਬਰਕਤ ਰੇਮਤਾਂ ਭਰੇ ਹੱਥ ਦੀ ਹੋਈ, ਦਿਨ ਰਾਤ ਗੁਰੂ ਰਾਮਦਾਸ ਦਾ ਉਸ ਤਰ੍ਹਾਂ ਧਿਆਨ ਟਿਕ ਗਿਆ ਜਿਵੇਂ ਗੁਰੂ ਅਮਰਦਾਸ ਦਾ ਟਿਕਿਆ। ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ, ਕਿਹੜੇ ਗੁਰੂ ਜਿਨ੍ਹਾਂ ਦਾ ਨਾਮ ਸੁਣ ਕੇ ਸੁਤ ਭਾਨ, ਭਾਨ ਦਾ ਅਰਥ ਸੂਰਜ, ਸੁਤ ਦਾ ਅਰਥ ਪੁੱਤਰ, ਸੂਰਜ ਦਾ ਪੁੱਤਰ ਜਮਦੂਤ ਹੈ, ਜਿਸ ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਜਮਦੂਤ ਥਰ ਥਰ ਕੇ ਕੰਬਦਾ, ਉਸ ਗੁਰੂ ਨੇ ਸਿਰ ਤੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਹਰਿਓ, ਗੁਰਕੀਨੀ ਕਿਰਪਾ ਹਰ ਨਾਮ ਦੀ, ਉਹਦੇ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ, ਪਨ ਦਾਸ ਸੁਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਭੱਟ ਜੀ ਕਹਿ ਰਹੇ ਨੇ ਮੇਰੀ ਵੀ ਆਸ ਗੁਰੂ ਅਮਰਦਾਸ ਕੈ, ਪਾਰਸ ਭੇਟ ਪਰਸ ਕਰਿਓ, ਜਿਨ੍ਹਾਂ ਨੇ ਗੁਰੂ ਅਮਰਦਾਸ ਪਾਰਸ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਨਾਲ ਲਾ ਕੇ ਪਾਰਸ ਬਣਾ ਲਿਆ। ਫਿਰ ਇਹ ਵੀ ਰਮਜ ਭਰਿਆ ਬੋਲ ਕੇ, ਪਾਰਸ ਲੋਹੇ ਨੂੰ ਛੂਹੇ ਤੇ ਸੋਨਾ ਬਣਦਾ, ਪਰ ਪਾਰਸ ਕਦੀ ਆਪਣੇ ਵਰਗੇ ਪਾਰਸ ਨਹੀਂ ਬਣਾਉਂਦਾ। ਇੱਥੇ ਗੁਰੂ ਅਮਰਦਾਸ ਜੀ ਨੇ ਪਾਰਸ ਨੂੰ ਆਪ ਪਾਰਸ ਨੇ ਪਰਸਿਆ ਤੇ ਪਾਰਸ ਬਣਾ ਦਿੱਤਾ। ਪਰ ਦਾਸ ਸੁਵਾਸ ਜਗਤਰ ਗੁਰੂ ਕੀ, ਪਾਰਸ ਪਰਸ ਸਪਰਸ਼ ਉਹਨਾਂ ਨੂੰ ਪਾਰਸ ਕਰ ਦਿੱਤਾ। ਅੱਗੇ ਬਚਨੇ ਰਾਮਦਾਸ ਗੁਰੂ ਹਰ ਸਤ ਕੀਓ, ਇਸ ਤੁਕ ਵੱਲ ਜ਼ਰੂਰ ਧਿਆਨ ਦਿਆ ਜੇ। ਗੁਰੂ ਰਾਮਦਾਸ ਜੀ ਨੂੰ ਹਰੀ ਨੇ ਸਤ ਦਾ ਅਰਥ ਸਦੀਵ ਘਰ ਰਹਿਣ ਵਾਲਾ, ਸਦਾ ਰਹੇਗਾ ਜੀ ਉਹਦਾ ਨਾਮ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ। ਆਪ ਜੀ ਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਜੀ ਨੇ ਸਦਾ ਹੀ ਥਿਰ ਕਰ ਦਿੱਤਾ, ਜਿੱਥੇ ਵੀ ਕੋਈ ਗੁਰੂ ਰਾਮਦਾਸ ਨੂੰ ਯਾਦ ਕਰੇਗਾ ਉੱਥੇ ਮਿਹਰ ਕਰਨਗੇ। ਰਾਮਦਾਸ ਗੁਰੂ ਖਾਸ ਸਤ ਕੀਓ, ਕਹਿੰਦੇ ਨੇ ਸਮਰੱਥ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ। ਮੈਂ ਬੇਨਤੀ ਕਰਾਂ, ਇੱਥੇ ਇੱਕ ਘਟਨਾ ਦਾ ਹੋਰ ਜ਼ਿਕਰ ਹੈ। 21 ਸਾਲ ਦੇ ਕਰੀਬ ਮਹਾਰਾਜ ਜੀ ਨੇ ਉੱਥੇ, ਮੈਂ ਕਈ ਵਿਦਵਾਨ 22 ਸਾਲ ਕਹਿੰਦੇ ਆ, ਮੈਂ ਕਹਿੰਦਾ 2 ਦਹਾਕੇ ਤੋਂ ਵੱਧ ਸਮਾਂ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸਾਹਿਬ ਸੇਵਾ ਕੀਤੀ। ਇੱਕ ਬੇਨਤੀ ਦੋ ਹੋਰ ਕਰਨੀਆਂ ਨੇ, ਇਤਿਹਾਸ ਗੁਰਮੁਖੋ ਉਹੀ ਹੈ, ਪਰ ਸੱਚੇ ਗੁਰੂ ਦਾ ਇਤਿਹਾਸ ਸਰੋਜ ਵੀ ਸੁਣਾਈ ਜੋ ਕਦੀ ਫਿੱਕਾ ਨਹੀਂ ਪੈਂਦਾ। ਫਿੱਕੇ ਉਹ ਪੈਂਦੇ ਨੇ ਜਿਨ੍ਹਾਂ ਦਾ ਆਪਣਾ ਜੀਵਨ ਫਿੱਕਾ ਹੁੰਦਾ ਤੇ ਜਿਹੜੇ ਗੁਰੂ ਰਾਮਦਾਸ ਨਾਮ ਦੇ ਰਸੀਏ ਨੇ ਉਹਨਾਂ ਦੇ ਬਚਨ ਕਦੀ ਰਸ ਤੋਂ ਬਿਨਾਂ ਹੋ ਸਕਦੇ ਆ ਜੀ? ਇੱਕ ਦਿਨ ਕੀ ਹੋਇਆ, ਇਤਿਹਾਸਕਾਰ ਕਹਿੰਦੇ ਨੇ ਕਿ ਕੁਝ ਦਿਨ ਨਾ ਗੁਰੂ ਰਾਮਦਾਸ ਜੀ ਦਰਬਾਰ ਚ ਨਹੀਂ ਆਏ, ਕੁਝ ਦਿਨ ਦਰਬਾਰ ਚ ਨਹੀਂ ਆਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਬੱਲੂ ਜੀ ਨੂੰ ਪੁੱਛਿਆ। ਭਾਈ ਬੱਲੂ ਜੀ ਹਜ਼ੂਰ ਦੇ ਨਿੱਜੀ ਹਜ਼ੂਰੀਏ ਸੇਵਕ ਸਨ ਗੁਰੂ ਅਮਰਦਾਸ ਜੀ ਦੇ, ਪੁੱਛਿਆ ਕਿ ਕਈ ਦਿਨ ਹੋ ਗਏ ਰਾਮਦਾਸ ਜੀ ਨੇ ਦੇਖੇ ਗੁਰੂ ਜੀ ਲਈ, ਕਿਤੇ ਗਏ ਆ ਜੀ? ਕਹਿਣ ਲੱਗੇ ਨਹੀਂ ਮਹਾਰਾਜ, ਗਏ ਕਿਤੇ ਨਹੀਂ, ਇੱਥੇ ਨੇ ਤੇ ਦਰਬਾਰ ਚ ਨਹੀਂ ਆਏ। ਕਹਿਣ ਲੱਗੇ ਸਤਿਗੁਰੂ ਤੁਹਾਨੂੰ ਦੱਸਾਂ ਕੀ ਕਰਦੇ ਨੇ? ਕਹਿੰਦੇ ਜਦੋਂ ਸੰਗਤ ਅਜੇ ਉੱਠਦੀ ਨਹੀਂ, ਉਹ ਡੇਢ ਪਹਿਰ ਰਾਤ ਲੈਂਦਿਆਂ ਹੀ ਉੱਠ ਪੈਂਦੇ ਆ। ਮਹਾਰਾਜ ਫਿਰ ਕੀ ਕਰਦੇ ਨੇ? ਫਿਰ ਆਪਣੇ ਹੱਥਾਂ ਨਾਲ ਪਾਣੀ ਭਰਦੇ ਨੇ ਲੰਗਰ ਵਿੱਚ। ਫਿਰ ਮਹਾਰਾਜ ਜੀ ਜਿੱਥੇ ਸੰਗਤ ਬੈਠਦੀ ਹੈ ਇੱਥੇ ਵਿਛਾਉਣਾ ਕਰਕੇ ਚਲੇ ਜਾਂਦੇ ਆ ਸੰਗਤ ਦੇ ਆਉਣ ਤੋਂ ਪਹਿਲਾਂ। ਫਿਰ ਹੱਥੀ ਲੰਗਰ ਤਿਆਰ ਕਰਦੇ ਆ ਪੰਗਤਾਂ ਵਾਸਤੇ, ਵਿਛਾਉਣਾ ਕਰਕੇ ਹੱਥੀ ਲੰਗਰ ਛਕਾਉਂਦੇ ਆ। ਫਿਰ ਕਹਿਣ ਲੱਗੇ ਲੰਗਰ ਦੇ ਜੂਠੇ ਬਰਤਨ ਚੁੱਕ ਕੇ ਆਪਣੇ ਹੱਥਾਂ ਨਾਲ ਮਾਂਜਦੇ ਆ। ਮੈਂ ਸੰਗਤ ਜੀ ਹਰ ਇੱਕ ਨੂੰ ਕਹਿੰਦਾ, ਗੁਰੂ ਰਾਮਦਾਸ ਜੀ ਦੇ ਭਾਂਡਿਆਂ ਦਾ ਸਵਾਦ ਦੁਨੀਆਂ ਦੇ ਕਿਸੇ ਰਾਜ ਵਿੱਚ ਨਹੀਂ। ਜਿਹੜਾ ਗੁਰੂ ਰਾਮਦਾਸ ਦੇ ਭਾਂਡੇ ਮਾਂਜੇਗਾ ਉਹ ਗੁਰੂ ਰਾਮਦਾਸ ਜੀ ਦੇ ਭਾਂਡੇ ਮਾਂਜੇਗਾ। ਇਹ ਸੰਗਤ ਵਿੱਚ ਗੁਰੂ ਆਪ ਵਰਸਦਾ ਹੈ। ਕਹਿੰਦੇ ਫਿਰ ਆਪਣੇ ਹੱਥੀ ਭਾਂਡੇ ਮਾਂਜਦੇ ਨੇ। ਫਿਰ ਕਹਿਣ ਲੱਗੇ ਮਹਾਰਾਜ ਜਦੋਂ ਦੁਪਹਿਰ ਹੋ ਜਾਂਦੀ ਹੈ ਨਾ ਤੇ ਸੰਗਤ ਆਰਾਮ ਕਰਦੀ, ਪੱਖਾ ਚੱਲਣ ਲੱਗ ਪੈਂਦੇ ਨੇ। ਫਿਰ ਕਹਿੰਦੇ ਸ਼ਾਮ ਦਾ ਲੰਗਰ ਤਿਆਰ ਕਰਦੇ ਆ। ਫਿਰ ਕਹਿੰਦੇ ਜਿਹੜੇ ਥੱਕੀਆਂ ਹੋਏ ਬਜ਼ੁਰਗ ਹੁੰਦੇ ਆ ਆਪਣੇ ਹੱਥਾਂ ਨਾਲ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਆ ਸ਼ਾਮ ਨੂੰ। ਫਿਰ ਉਹਨਾਂ ਜੇ ਲੋੜ ਹੋਵੇ ਰਾਤ ਨੂੰ ਕੋਈ ਆਵਾਜ਼ ਮਾਰ ਕੇ ਕਹਿ ਪਾਣੀ, ਤੇ ਮਹਾਰਾਜ ਜੀ ਗੁਰੂ ਰਾਮਦਾਸ ਉੱਠ ਕੇ ਰਾਤ ਨੂੰ ਪਾਣੀ ਦਿੰਦੇ ਆ ਬਜ਼ੁਰਗਾਂ ਨੂੰ। ਧੰਨ ਗੁਰੂ ਅਮਰਦਾਸ ਦੇ ਨੇਤਰ ਭਿੱਜ ਗਏ। ਕਹਿਣ ਲੱਗੇ ਅਸਲ ਚ ਮੈਨੂੰ ਖੁਸ਼ ਕਰ ਗਿਆ ਹੈ, ਮੈਂ ਇਹਦੇ ਅਧੀਨ ਹਾਂ, ਇਹਨੇ ਪ੍ਰਸੰਨ ਕਰ ਲਿਆ ਹੈ। ਕਹਿੰਦੇ ਵਾਹ ਵਾਹ, ਇਹ ਨਹੀਂ ਵੀ ਆਏ ਤਾਂ ਕੀ ਗੱਲ, ਇਹਨਾਂ ਦੀ ਹਾਜ਼ਰੀ ਤਾਂ ਰੋਜ਼ ਗੁਰੂ ਦਰਬਾਰ ਵਿੱਚ ਸੁਰਤ ਕਰਕੇ ਲੱਗਦੀ ਪਈ। ਮੈਂ ਬੇਨਤੀ ਕਰਾਂ ਇੱਕ ਘਟਨਾ ਹੋਰ ਧਿਆਨ ਦਿਆ ਜੇ ਥੋੜਾ ਜਿਹਾ। ਪੂਰੇ ਸਿੱਖ ਜਗਤ ਨੇ, ਸ਼੍ਰੋਮਣੀ ਕਮੇਟੀ ਨੇ ਵੀ ਜੀ ਆਸਾਮ ਤੋਂ ਨਗਰ ਕੀਰਤਨ ਚੱਲਿਆ ਹੈ, ਦਿੱਲੀ ਕਮੇਟੀ ਵੀ, ਹਰਿਆਣੇ ਵਾਲੇ ਵੀ ਸਾਰੇ, ਪਰ ਇੱਕ ਅਰਦਾਸ ਕਰੋ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਰਿਆਂ ਤੇ ਚਾਦਰ ਪਾ ਕੇ ਢੱਕਣ ਵਾਲਿਆ ਇਸ ਕੌਮ ਨੂੰ ਢੱਕ ਲੈ, ਸਾਨੂੰ ਆਪਸੀ ਇਤਫਾਕ ਬਖਸ਼, ਸਾਨੂੰ ਖਿਆਲਾਂ ਦੀ ਇੱਕ ਸੁਰਤਾ ਬਖਸ਼ ਦਿਓ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜੀਵਨ ਦੀ ਉਹ ਘਟਨਾ ਜਿਹੜੀ ਮੈਂ ਸ਼ਬਦ ਵਰਤਿਆ ਪਿਛਲੇ ਦਿਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ, ਸਾਰੇ ਸ਼ਬਦ ਅਸੀਂ ਵਰਤਨੇ, ਪਰ ਸ਼ੁਰੂਆਤ ਕਿੱਥੋਂ ਹੈ? ਅੱਜ ਮਹਾਰਾਜ ਹੱਥ 'ਤੇ ਸੋਟੀ ਪਕੜੀ, ਧੰਨ ਗੁਰੂ ਅਮਰਦਾਸ ਆਏ ਤੇ ਆਵਾਜ਼ ਦਿੱਤੀ ਗੁਰੂ ਰਾਮਦਾਸ ਜੀ ਤੇ ਦਮਾਦ ਰਾਮਾ ਜੀ ਨੂੰ, ਹੱਥ ਨਾਲ ਸੋਟੀ ਨਾਲ ਨਿਸ਼ਾਨਦੇਹੀ ਦੇ ਕੇ ਕਹਿਣ ਲੱਗੇ ਆਹ ਥੜਾ ਤੁਸੀਂ ਬਣਾਉਣਾ। ਸਾਹ ਕੀ ਤੁਸੀਂ ਸਾਰੇ ਜਾਣਦੇ ਹੋ, ਬੜੀ ਵਾਰੀ ਇੱਥੇ ਰਿਪੀਟ ਹੁੰਦੀ। ਦੂਸਰੇ ਨੂੰ ਕਿਹਾ ਥੜਾ ਇੰਨਾ ਉੱਚਾ ਇੰਨਾ ਚੌੜਾ, ਮੇਰੀ ਮਰਜ਼ੀ ਦਾ ਬਣਾਇਓ। ਫਿਰ ਦੂਜੀ ਵਾਰ ਕਿਹਾ ਮੇਰੀ ਮਰਜ਼ੀ ਦਾ ਬਣਾਇਓ। ਸ਼ਾਮ ਨੂੰ ਆਏ ਤੇ ਥੜੇ ਵੇਖ ਕੇ ਚਾਰ ਚਪੇਰੋ ਕਹਿੰਦੇ ਥੜਾ ਢਾ ਦਿਓ, ਤੁਹਾਨੂੰ ਸਮਝ ਨਹੀਂ ਮੇਰੀ ਮਰਜ਼ੀ ਦਾ ਨਹੀਂ ਬਣਿਆ, ਢਾੜ ਦਿੱਤਾ। ਦੂਜੇ ਦਿਨ ਫਿਰ ਨਿਸ਼ਾਨਦੇਹੀ ਦਿੱਤੀ, ਕਹਿੰਦੇ ਅੱਜ ਭੁੱਲਿਓ ਨਾ। ਦੂਜੇ ਦਿਨ ਥੜੇ ਤਿਆਰ ਹੋਏ, ਸ਼ਾਮ ਨੂੰ ਆਏ ਮਹਾਰਾਜ, ਥੜੇ ਧਵਾ ਦਿੱਤੇ। ਤੀਜੇ ਦਿਨ ਆਏ, ਫਿਰ ਦਿੱਤੀ ਨਿਸ਼ਾਨਦੇਹੀ, ਕਹਿਣ ਲੱਗੇ ਅੱਜ ਵੇਖਿਓ ਗਲਤੀ ਨਾ ਕਰਿਓ। ਪਰ ਉਸ ਦਿਨ ਗੁਰੂ ਰਾਮਦਾਸ ਨੇਤਰਾਂ ਚ ਨੀਰ ਭਰ ਕੇ ਥੜੇ ਬਣਾ ਰਹੇ ਸਨ। ਤੀਜੇ ਦਿਨ ਸ਼ਾਮ ਨੂੰ ਆਏ ਤੇ ਫਰਮਾਇਆ ਕਿ ਸਾਡੀ ਮਰਜ਼ੀ ਦਾ ਥੜਾ ਨਹੀਂ ਬਣਿਆ, ਇਸ ਥੜੇ ਨੂੰ ਢਾਹ ਦਿਓ। ਹਾਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲੇ ਢਾਣ ਲੱਗ ਪਏ, ਨਾਲੇ ਬੈਰਾਗ ਵਿੱਚ ਜ਼ਾਰੋ ਜ਼ਾਰ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਦੂਸਰੇ ਭਾਈ ਰਾਮਾ ਜੀ ਨੇ ਉੱਤਰ ਦੇ ਦਿੱਤਾ, ਜੀ ਮੈਂ ਇਹ ਥੜਾ ਢਾਉਣਾ ਨਹੀਂ। ਕਿਉਂ? ਕਹਿਣ ਲੱਗੇ ਮੇਰਾ ਕੋਈ ਕਸੂਰ ਹੈ? ਆਪ ਜੀ ਜਿਸ ਤਰ੍ਹਾਂ ਨਿਸ਼ਾਨ ਲਾ ਕੇ ਗਏ ਉਸ ਤਰ੍ਹਾਂ ਹੀ ਬਣਾਇਆ, ਇਹ ਤੀਜਾ ਦਿਨ ਵੀ ਉਸੇ ਤਰ੍ਹਾਂ ਗਏ। ਸਤਿਗੁਰੂ ਕਹਿੰਦੇ ਉਸ ਤਰ੍ਹਾਂ ਦਾ ਥੋੜਾ ਬਣਿਆ ਜਿਵੇਂ ਅਸੀਂ ਦੱਸਿਆ। ਉਹਦੀ ਜ਼ਬਾਨ ਤੋਂ ਨਿਕਲ ਗਿਆ, ਮਹਾਰਾਜ ਜੀ ਉਸ ਤਰ੍ਹਾਂ ਦਾ ਬਣਨਾ ਵੀ ਨਹੀਂ। ਹਜ਼ੂਰ ਨੇ ਫਰਮਾਇਆ, ਕਿਉਂ? ਕਹਿਣ ਲੱਗੇ ਤੁਸੀਂ ਬਿਰਧ ਹੋ ਗਏ ਹੋ ਨਾ, ਤੁਸੀਂ ਹੁਣ ਭੁੱਲਣਾ ਸ਼ੁਰੂ ਕਰ ਦਿੱਤਾ ਹੈ। ਬਸ ਯਾਦ ਰੱਖਿਓ, ਆਹ ਹੀ ਸਮਾਂ ਹੁੰਦਾ ਗੁਰੂ ਨੂੰ ਕਿਵੇਂ ਬੰਦਾ ਦੇਖੇ। ਤੁਸੀਂ ਬਜ਼ੁਰਗ ਹੋ ਗਏ, ਭੁੱਲ ਗਏ ਹੋ ਸੰਗਤ ਜੀ। ਮਹਾਰਾਜ ਚੌਥੇ ਦਿਨ ਥੜਾ ਬਣਾਇਆ, ਫਿਰ ਢਾ ਦਿੱਤਾ, ਪੰਜਵੇਂ ਦਿਨ, ਛੇਵੇਂ ਦਿਨ, ਸੱਤ ਦਿਨ ਥੜੇ ਬਣਦੇ ਰਹੇ। ਜਿਉਂ ਜਿਉਂ ਥੜੇ ਬਣੀ ਗਏ, ਤਿਉਂ ਤਿਉਂ ਅੰਦਰ ਬੈਰਾਗ ਦੀ ਕਾਂਖ, ਸਮਝੋ ਵੀ ਬੱਦਲ ਫੱਡੀ ਜਾਣ। ਜਿਵੇਂ ਅੱਜ ਸੱਤਵੇਂ ਦਿਨ ਹਜ਼ੂਰ ਆਏ ਤੇ ਫਰਮਾਇਆ, ਸਾਡੀ ਮਰਜ਼ੀ ਦਾ ਥੜਾ ਨਹੀਂ ਬਣਿਆ ਤੇ ਢਾਹ ਦਿਓ। ਕਹਿਣ ਲੱਗੇ, ਸੱਚੇ ਪਾਤਸ਼ਾਹ, ਢਾਹ ਤਾਂ ਮੈਂ ਦੇਣਾ, ਪਰ ਤੁਹਾਡੀ ਮਰਜ਼ੀ ਦਾ ਬਣਨਾ ਨਹੀਂ ਮੇਰੇ ਤੋਂ। ਫਿਰ ਧਿਆਨ ਨਾਲ ਸੁਣੋ, ਵੱਡੇ ਦਮਾਦ ਨੇ ਵੀ ਕਿਹਾ ਸੀ ਤੁਹਾਡੀ ਮਰਜ਼ੀ ਦਾ ਨਹੀਂ ਬਣਨਾ, ਪਰ ਨਾਲ ਸ਼ਬਦ ਕਿਹਾ ਸੀ ਤੁਸੀਂ ਭੁੱਲ ਜਾਂਦੇ ਹੋ। ਮਹਾਰਾਜ ਕਹਿੰਦੇ ਨੇ, ਤੁਹਾਡੀ ਮਰਜ਼ੀ ਦਾ ਨਹੀਂ ਬਣਨਾ, ਕਿਉਂ ਨਹੀਂ ਬਣਨਾ? ਕਹਿਣ ਲੱਗੇ, ਸਤਿਗੁਰੂ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸੱਤ ਦਿਨ ਹੋ ਗਏ ਨੇ ਗਲਤੀਆਂ ਕਰ ਰਿਹਾ। ਜੋ ਕੋਈ ਤੁਸੀਂ ਦੱਸ ਕੇ ਜਾਂਦੇ ਹੋ, ਮੈਂ ਭੁੱਲ ਜਾਂਦਾ ਹਾਂ। ਆਹ ਫਰਕ ਜੇ, ਮੈਂ ਭੁੱਲ ਜਾਂਦਾ ਹਾਂ। ਡਾਕਟਰ ਤਾਰਨ ਸਿੰਘ ਉਹਨਾਂ ਨੇ ਇਹ ਕਿਤਾਬ ਰਹਿਸ ਤੇ ਰਮਚੇ ਇਹ ਲਿਖਿਆ, ਥੜੇ ਤੇ ਤਖਤ ਇੱਕ ਟੌਪਿਕ ਦਿੱਤਾ ਉਹਨਾਂ। ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਦਿੰਦਾ, ਜਿਹੜਾ ਵਿਦਵਾਨ ਮਿਹਨਤ ਕਰਕੇ ਕੋਈ ਨਵੀਂ ਗੱਲ ਕਰੇ। ਕਹਿਣ ਲੱਗੇ, ਸੱਤ ਦਿਨ ਥੜੇ, ਸੱਤ ਤਖਤ। ਕਹਿਣ ਲੱਗੇ, ਮਹਾਰਾਜ, ਸੱਚੇ ਪਿਤਾ ਜੀ, ਤੁਹਾਡੀ ਮਰਜ਼ੀ ਦਾ ਨਹੀਂ ਬਣਨਾ। ਉਹ ਕਹਿੰਦੇ, ਸਤਿਗੁਰਾਂ ਨੇ ਸੀਨੇ ਨਾਲ ਲਾ ਕੇ ਕਿਹਾ, ਪੁੱਤਰ ਬਣ ਗਏ, ਇਹ ਸੱਤ ਥੜੇ ਨਹੀਂ ਬਣੇ, ਤੇਰੇ ਘਰ ਦੇ ਵਿੱਚ ਸੱਤ ਪਾਤਸ਼ਾਹੀਆਂ ਆ ਗਈਆਂ, ਇਹ ਸੱਤ ਥੜੇ ਨਹੀਂ। ਸੱਚ ਮੈਂ ਤੁਹਾਨੂੰ ਬੇਨਤੀ ਕਰਾਂ, ਹੁਣ ਥੋੜਾ ਜਿਹਾ ਆਓ। ਧੰਨ ਗੁਰੂ ਰਾਮਦਾਸ ਜੀ ਦਾ ਸਰਬੰਸ, ਮੈਂ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਲਫ਼ਜ਼ ਆਪਾਂ ਹਟਾ ਦੇਣਾ, ਸਰਬੰਸ ਦਾਨੀ ਨੇ, ਪਰ ਸ਼ੁਰੂਆਤ ਕਿੱਥੋਂ ਹੈ? ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਪੁੱਤਰ ਹੋਏ ਨਾ। ਗੁਰੂ ਰਾਮਦਾਸ ਜੀ ਦੇ ਪੜਪੋਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ, ਧੰਨ ਗੁਰੂ ਰਾਮਦਾਸ ਜੀ ਦੇ ਪੜਪੋਤੇ ਦੇ ਚਾਰ ਪੋਤੇ ਸ਼ਹੀਦ। ਫਿਰ ਸੁਣਿਓ, ਪੜਪੋਤੇ ਦੇ ਚਾਰ ਪੋਤੇ, ਪੜਪੋਤੇ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ, ਸੌਖਾ ਆਪਾਂ ਸਮਝ ਲਈਏ। ਬਾਬਾ ਹਰਦਾਸ ਜੀ, ਹਰਦਾਸ ਜੀ ਤੋਂ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ, ਖੂਨ ਦੇ ਰਿਸ਼ਤੇ ਕਰਕੇ ਉਂਝ ਗੱਦੀ ਦੇ ਤੌਰ ਤੇ ਗੁਰੂ ਹਰਿਰਾਇ ਸਾਹਿਬ ਜੀ, ਅੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸੰਗਤ ਜੀ, ਪੁੱਤਰ ਗੁਰੂ ਰਾਮਦਾਸ ਜੀ ਦਾ ਸ਼ਹੀਦ, ਪੜਪੋਤਾ ਗੁਰੂ ਤੇਗ ਬਹਾਦਰ ਗੁਰੂ ਰਾਮਦਾਸ ਜੀ ਦਾ ਸ਼ਹੀਦ, ਪੜਪੋਤੇ ਦੇ ਚਾਰ ਪੋਤੇ ਅੱਗੋਂ ਸ਼ਹੀਦ। ਮੈਂ ਅਰਜ਼ ਕਰਾਂ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਪੜਪੋਤ ਨੂੰ ਮਾਤ ਗੁਜਰੀ ਜੀ ਵੀ ਸ਼ਹੀਦ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰਬੰਸ ਹੈ, ਜਿਨ੍ਹਾਂ ਨੇ ਸਾਡੇ ਤੇ ਰਹਿਮਤਾਂ ਕੀਤੀਆਂ। ਅੱਜ ਅਸੀਂ ਆਏ ਹਾਂ, ਬਸ ਇੱਕ ਸਵਈਆ ਹੋਰ ਪੜ੍ਹੀਏ, ਫਿਰ ਆਪਾਂ ਸਮਾਪਤੀ ਕਰਾਂਗੇ। ਸੰਗਤ ਜੀ, ਅੱਜ ਸ਼ਾਮ ਦਾ ਦੀਵਾਨ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਹੁੰਦਾ ਸੀ, ਇਸ ਵਾਰੀ ਮੰਜੀ ਸਾਹਿਬ ਹੀ ਹੋਵੇਗਾ ਜੀ। ਆਪ ਨੋਟ ਕਰਿਓ, 7 ਤੋਂ 8 ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ, ਤੇ 8 ਤੋਂ ਬਾਅਦ ਜਿੰਨਾ ਕੁ ਸਮਾਂ ਦਾਤੇ ਬਖਸ਼ਿਆ। ਇੱਕ ਗੱਲ ਮੈਂ ਕਰਨੀ ਨਹੀਂ ਸਾਂ ਚਾਹੁੰਦਾ, ਪਰ ਮੇਰੇ ਤੋਂ ਅੱਜ ਰਿਹਾ ਨਹੀਂ ਜਾ ਰਿਹਾ, ਸੱਚ ਇਹ ਮੈਂ ਇਹਨੂੰ ਇਹ ਮੋਸ਼ਨਲ ਪਾਸੇ ਨਹੀਂ ਲਿਆਉਣਾ। ਮੈਂ ਰਾਤ ਬਿਲਕੁਲ ਠੀਕ ਨਹੀਂ ਸਾਂ, ਉੱਠਿਆ ਵੀ ਨਹੀਂ ਸੀ ਜਾ ਰਿਹਾ ਮੇਰੇ ਤੋਂ। ਮੈਂ ਸਵੇਰੇ ਅੱਜ ਗੁਰੂ ਰਾਮਦਾਸ ਦੇ ਘਰ ਚ ਪਾਲਕੀ ਦੀ ਸੇਵਾ ਨਹੀਂ ਕਰ ਸਕਿਆ, ਸਰੀਰ ਨੂੰ ਇਹੋ ਜਿਹੀ ਖੇਚਲ ਹੋ ਗਈ। ਗਿਆਨੀ ਵਿਸ਼ਾਲ ਸਿੰਘ ਨੂੰ ਫੋਨ ਕਰਕੇ ਬੁਲਾ ਲਿਆ ਵੀ ਜੇ ਮੇਰੇ ਤੋਂ ਕਥਾ ਨਾ ਹੋਈ ਤੇ ਤੁਸੀਂ ਆ ਜਾਇਓ। ਪਰ ਜਿਨ੍ਹਾਂ ਗੁਰਮੁਖਾਂ ਨੂੰ ਫੋਨ ਕੀਤੇ, ਭਾਵਨਾ ਦੀ, ਕਹਿੰਦੇ ਨੇ ਹਾਂ ਗੁਰੂ ਰਾਮਦਾਸ ਜ਼ਰੂਰ ਕਥਾ ਕਰਾਏਗਾ, ਗੁਰੂ ਰਾਮਦਾਸ ਜ਼ਰੂਰ ਮੇਰ ਕਰਨਗੇ। ਵੇਖੋ, ਇੱਕ ਹੁੰਦੀ ਹੈ ਜੱਗ ਬੀਤੀ, ਖੱਡ ਬੀਤੀ, ਮੇਰੇ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਪਰ ਮੈਂ ਇਹਨੂੰ ਫਿਰ ਤੁਸੀਂ ਬੇਨਤੀ ਨੂੰ ਸੁਣਿਓ, ਇਹਨੂੰ ਕਹੇ ਨਹੀਂ ਕਿ ਕੋਈ ਬ੍ਰਹਮ ਗਿਆਨ ਦੀ ਗੱਲ, ਸੱਚ ਹੋਵੇ ਕਿ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਸੁੱਕਿਆਂ ਨੂੰ ਖਰੇ ਕਰ ਦਿੰਦਾ, ਡਿੱਗਿਆਂ ਨੂੰ ਖੜੇ ਕਰ ਦਿੰਦਾ, ਰੁਲਦਿਆਂ ਨੂੰ ਪਾਤਸ਼ਾਹ ਦੇ ਦਿੰਦਾ। ਐਡੀ ਵੱਡੀ ਸਮਰੱਥਾ ਹੈ। ਹੁਣ ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ ਨਕਾਨਕ ਭਰਿਆ ਹੈ, ਪ੍ਰਵਾਹ ਚੱਲ ਰਿਹਾ। ਗੁਰਮੁਖੋ, ਇੱਕ ਪ੍ਰਵਾਹ ਸਰੋਵਰ ਵੀ ਚੱਲ ਰਿਹਾ, ਇੱਕ ਪ੍ਰਵਾਹ ਅੰਦਰ ਗੁਰੂ ਰਾਮਦਾਸ ਖੁਦ ਸਰੋਵਰ ਬਣ ਗਏ ਨੇ, ਬਾਣੀ ਦਾ ਚੱਲ ਰਿਹਾ। ਤੇ ਇਸ ਬਾਣੀ ਦੇ ਸਰੋਵਰ ਵਿੱਚ ਉਹੀ ਟੁੱਬੀ ਮਾਰਦਾ ਜਿਹਨੇ ਪੂਰਵ ਵਿੱਚ ਗੁਰੂ ਰਾਮਦਾਸ ਦੀ ਸੇਵਾ ਕੀਤੀ। ਭੱਟ ਨੇ ਬਚਨ ਲਿਖਿਆ, ਭੱਟਾ ਨੇ, ਛੁੱਟਤ ਪ੍ਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਛੁੱਟਤ ਪ੍ਰਵਾਹ ਗੁਰੂ ਰਾਮਦਾਸ ਸਰੋਵਰ ਐਸੇ ਨੇ ਜਿਨ੍ਹਾਂ ਦੇ ਘਰ ਵਿੱਚ ਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ ਹੈ, ਉਸ ਬਾਣੀ ਦੀ ਤਫੈਲਿਸ਼। ਆ ਸਰੋਵਰ ਦਾ ਜਲ ਵੀ ਭਾਵਨਾ ਵਾਲਿਆਂ ਲਈ ਦਵਾਈ ਬਣ ਜਾਂਦਾ ਹੈ। ਛੁੱਟਤ ਪ੍ਰਵਾਹ ਅਮੈ ਅਮਰਾ ਪਦ, ਅਮਰ ਪਦ ਦੇਣ ਵਾਲੇ ਨੇ ਗੁਰੂ ਰਾਮਦਾਸ ਜੀ। ਅੰਮ੍ਰਿਤ ਸਰੋਵਰ ਸਾਦਗੀ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ, ਇਸ ਨਾਮ ਅੰਮ੍ਰਿਤ ਨੂੰ ਸੰਤ ਜਨ ਪੀ ਰਹੇ ਨੇ ਤੇ ਰੋਜ਼ ਮਨ ਦੀਆਂ ਟੁੱਬੀਆਂ ਲਵਾ ਕੇ ਇਸ਼ਨਾਨ ਕਰ ਰਹੇ ਨੇ ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਪ ਜਿਨੋ ਸੇਵਾ ਕਰੀਆ, ਜਿਨ੍ਹਾਂ ਨੇ ਪੂਰਵ ਵੀ ਕਿਤੇ ਸੇਵਾ ਕੀਤੀ, ਤਿੰਨ ਭਉ ਨਿਵਾਰ, ਉਹਨਾਂ ਦੇ ਡਰ ਦੂਰ ਕਰ ਦਿੱਤੇ ਗੁਰੂ ਰਾਮਦਾਸ ਜੀ ਨੇ। ਤਿੰਨ ਭਉ ਨਿਵਾਰ ਅਨਪੈ ਪਾ ਦੀਨਾ, ਸ਼ਬਦ ਮਾਤਰ ਤੇ ਉਧਰ ਧਰੇ, ਇੱਕ ਸ਼ਬਦ ਦੇ ਕੇ ਗੁਰੂ ਰਾਮਦਾਸ ਜੀ ਨੇ ਪਾਰ ਕਰ ਦਿੱਤਾ। ਕਵ ਕੱਲ ਠਾਕੁਰ ਹਰਦਾਸ ਨੇ, ਸੰਗਤ ਜੀ, ਠਾਕੁਰ ਬਾਬਾ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਜੀ, ਕਵ ਕੱਲ ਠਾਕੁਰ ਹਰਦਾਸ ਨੇ ਗੁਰੂ ਰਾਮਦਾਸ ਸਾਰੇ ਅਭਰ ਭਰੇ। ਆਪਾਂ ਸਾਰੇ ਕਹਿੰਦੇ ਪੂਰੀ ਮਾਨਵਤਾ ਜੀ, ਜੇ ਆਪਾਂ ਕਹਿੰਦੇ ਸਾਡੇ ਪ੍ਰਬੰਧ ਕਰਕੇ ਸਭ ਕੁਝ ਚੱਲ ਰਿਹਾ, ਗੁੱਸਾ ਨਾ ਕਰਿਓ, ਆਪਣਾ ਕਿੰਨਾ ਕੁ ਪ੍ਰਬੰਧ ਹੈ ਜੀ। ਇਹ ਸਦੀਆਂ ਤੋਂ ਅਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਨੇ ਆ ਤੇ ਭੱਟਾ ਨੇ ਕਿਹਾ ਗੁਰੂ ਰਾਮਦਾਸ ਜੀ ਨੇ ਇਹੋ ਜਿਹਾ ਚੰਦੋਵਾ ਤਾਨ ਦਿੱਤਾ ਸਾਰੀ ਸ੍ਰਿਸ਼ਟੀ ਦੇ ਜੀਵ ਇੱਥੇ ਆ ਕੇ ਝੁੱਕ ਜਾਣਗੇ ਤੇ ਝੁੱਕਦੇ ਪਏ। ਸਤਿਗੁਰ ਖੇਮਾ ਤਾਣਿਆ, ਜਗ ਜੂਤ ਸਮਾਣੇ, ਅਨਪੋ ਨੇਜ਼ਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਰਾਮਦਾਸ ਜੀ ਨੇ ਇਸ ਸ਼ੈਵਾ ਤੰਬੂ ਨੂੰ ਕਹਿ ਲਾਂ, ਸਹਿਵਾਨ ਨੂੰ ਕਹਿ ਲਾਂ, ਇਸ ਖੇਮੇ ਦੇ ਥੱਲੇ ਅਨਭਵ ਆਪਣੀ ਬੰਦਗੀ ਦਾ ਨੇਜਾ ਗੱਢ ਦਿੱਤਾ ਹੈ ਤੇ ਜਿਸ ਦੇ ਵਿੱਚ ਗੁਰੂ ਰਾਮਦਾਸ ਦੀ ਇਬਾਦਤ ਦਾ ਨੇਜਾ ਲੱਗਾ ਹੋਵੇ ਉਹ ਸਹਿਬਾਨ ਕਦੀ ਖਤਮ ਹੋ ਸਕਦਾ? ਕਹਿੰਦੇ ਨਹੀਂ ਨਹੀਂ, ਇਹ ਗੁਰੂ ਰਾਮਦਾਸ ਜੀ ਨੇ ਸਤਿਗੁਰ ਖੇਮਾ ਤਾਣਿਆ, ਜੁਗਦੂਰ ਸਮਾਣੇ, ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਘ ਸਮਾਣੇ, ਇਹ ਰਾਜ ਜੋ ਗੁਰੂ ਰਾਮਦਾਸ ਤੁਮੂ ਰਾਜ ਜਾਣੇ। ਆਓ ਜੀ, ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਆਏ ਹਾਂ, ਇਹੀ ਝੋਲੀ ਅੱਡੀਏ। ਸਤਿਗੁਰੂ ਸਾਨੂੰ ਸਿੱਖੀ ਦੀ ਦਾਤ ਬਖਸ਼ ਦਿਓ, ਇਸ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ, ਕਿਰਪਾ ਕਰੋ ਬੇਤਫਾਕੀ, ਇਹਨੂੰ ਘਰੋਂ ਕੱਢੋ ਸਾਡਿਓਂ, ਸਾਨੂੰ ਆਪਸੀ ਮੇਲ ਜੋਲ ਤੇ ਤੁਹਾਡੀ ਸ਼ਤਾਬਦੀ ਭਾਵਨਾ ਸਹਿਤ ਮਨਾਉਣ ਦੀ ਇਜਾਜ਼ਤ ਦੇ ਦਿਓ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰ ਕਰਾਂਗੇ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਰਾਤ ਨੂੰ ਫਿਰ ਆਇਓ ਜੀ, ਆਪਾਂ ਇਕੱਠੇ ਹੋਵਾਂਗੇ, ਮਹਾਰਾਜ ਕਿਰਪਾ ਕਰਨ, ਜਿਵੇਂ ਹੁਣ ਸੇਵਾ ਲੈ ਲਈਏ ਸਵੇਰੇ ਵੀ ਲੈ ਲੈਣ। ਆਓ ਥੋੜ੍ਹਾ ਜਿਹਾ ਨਾਮ ਜਪ ਲਈਏ ਜੀ, ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਰੋ ਧਿਆਨ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘ ਬੋਲਣਗੇ, ਕਿਉਂਕਿ ਅਜੇ ਤੱਕ ਸੰਗਤ ਮੱਥਾ ਟੇਕਦਿਆਂ ਸਮਾਪਤੀ ਨਹੀਂ ਹੋਈ, ਪਰ ਇਸ ਕਰਕੇ ਕਹਿੰਦਾ ਚਲੋ ਜਿਹੜੇ ਬਾਅਦ 'ਚ ਪਿੱਛੇ ਮੱਥਾ ਟੇਕ ਰਹੇ ਕੰਨਾਂ 'ਚ ਨਾਮ ਦੀ ਆਵਾਜ਼ ਪੈ ਜਾਏ। ਪਹਿਲਾਂ ਦਾਸ, ਫਿਰ ਸਾਰੇ ਸਿੰਘ, ਫਿਰ ਬੀਬੀਆਂ, ਸਾਰੇ ਬੋਲਿਓ ਪਲੀਜ਼।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਉੱਚੀ ਬੋਲੋ ਬੀਬੀਓ ਭੈਣੋ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ
सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु,
सत नाम, सत नाम, सत नाम जी, वाहे गुरु, वाहे गुरु, वाहे गुरु जी,
सत नाम, सत नाम, सत नाम जी, वाहे गुरु, वाहे गुरु, वाहे गुरु जी,
सत नाम, सत नाम, सत नाम जी, वाहे गुरु, वाहे गुरु, वाहे गुरु जी,
सत नाम, सत नाम, सत नाम जी, वाहे गुरु, वाहे गुरु, वाहे
वाहे गुरु, वाहे गुरु, वाहे गुरु जी, वाहे गुरु, वाहे गुरु, वाहे गुरु जी,
वाहे गुरु, वाहे गुरु, वाहे गुरु जी, वाहे गुरु, वाहे गुरु, वाहे
वाहे गुरु, वाहे गुरु, वाहे गुरु जी, वाहे गुरु, वाहे गुरु, वाहे गुरु जी,
वाहे गुरु, वाहे गुरु, वाहे गुरु जी, वाहे गुरु, वाहे गुरु, वाहे
राखो शरणाई गुर रामदास, राखो शरणाई गुर रामदास, सारी संगत बोलो भाई, राखो शरणाई गुर रामदास, राखो शरणाई गुर रामदास,
गुर रामदास राखो शरणाई,
राखो शरणाई गुर रामदास, राखो शरणाई गुर रामदास,
राखो शरणाई गुर रामदास,
राखो शरणाई गुर रामदास, धन धन गुरु रामदास सचे पातशाह जी, आप जी दे दरबार दी हाजरी भरन आए हां, कृपा करियो सिर ते मेहर भरे हाथ रखियो, संगत जी दिवाली तक जो प्रबंधक वीरां ने दास नूं इह सेवा करन वास्ते सद्दा पत्र भेजिया है, तुसी अरदास करियो वाहिगुरु तंदुरुस्ती बख्शे, ਮੈਂ ਆਪ ਜੀ ਦੀ ਸੇਵਾ ਕਰ ਸਕਾਂ। ਆਓ ਅੱਜ ਦੇ ਸ਼ਬਦ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੋ ਸੰਗਤ ਜੀ।
ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।